ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਅਹਿਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ, ਰਹਾਉ ਕੁਮਾਰ ਏਕ ਜੋ ਮਾਤੀ ਗੁੰਦੀ, ਬਹੁ ਬਿਦ ਬਾਣੀ ਲਾਈ, ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ, ਸੁਮੇ ਧਨ ਰਾਖਣ ਕਉ ਦੀਆ, ਮੁਗਦ ਕਹੈ ਧਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਿਬੇਰਾ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਹੈ ਕਬੀਰ ਸੁਣੋ ਰੇ ਸੰਤ, ਮੇਰੀ ਮੇਰੀ ਝੂਠੀ, ਚਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੁੱਟੀ। ਕਹੈ ਕਬੀਰ ਸੁਣੋ ਰੇ ਸੰਤ, ਮੇਰੀ ਮੇਰੀ ਝੂਠੀ, ਚਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਜੋ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੁਰੂ ਤਖਤ ਦੀ ਤੇ ਸੁਭਾਇਮਾਨ, ਸਮੁੱਚੀ ਮਨੁੱਖਤਾ ਨੂੰ ਸਾਂਝਾ ਤੇ ਸੁਖੈਨ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਭਗਤ ਵਸ਼ਲ ਕਰੁਣਾਮੈ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ, ਮਹਾਨ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਖਾਲ ਮੰਜੀ ਸਾਹਿਬ ਵਿਖੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋਂ, ਆਪ ਜੀ ਨਿਰਸੰਸੇ ਸਮੂਹ ਸੰਗਤਾਂ ਵਡਭਾਗੇ ਹੋ, ਜਿਨ੍ਹਾਂ ਦੇ ਉੱਤੇ ਪਾਤਸ਼ਾਹ ਜੀ ਦੀ ਕਨੇਰੀ ਨਦਰ ਕਿਰਪਾ ਰਹਿਮਤ ਹੋਈ ਹੈ। ਪਾਤਸ਼ਾਹ ਜੀ ਨੇ ਤਰੁੱਠ ਕੇ ਆਪ ਸਭਨਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਮਹਾਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਤੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਤੁਸੀਂ ਧਿਆਨ ਦੇਣਾ, ਆਪ ਦੀ ਜਾਨ ਵਾਰ ਕੇ, ਆਪ ਦੀ ਜਾਨ ਘੋਲ ਕੇ, ਐਵੇਂ ਨਾ ਸਮਝ ਲੈਣਾ ਤੁਸੀਂ ਇੱਥੇ ਆ ਕੇ ਬੈਠੇ ਹੋ। ਭਾਈ ਸਾਹਿਬ ਭਾਈ ਜੈਤਾ ਜੀ, ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਦੀ ਧਰਤੀ ਤੋਂ ਲੈ ਕੇ ਆਏ, ਵੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਦੇ ਪੁੱਤਰ ਹੋਣ ਦਾ ਖਿਤਾਬ ਦਿੱਤਾ ਹੈ। ਫਿਰ ਵੀ ਪੁੱਛਿਆ ਸੀ ਕੀ ਚਾਹੀਦਾ ਮੰਗਣ ਨੂੰ। ਭਾਈ ਜੈਤਾ ਜੀ ਸੰਸਾਰ ਦੇ ਸੁੱਖ, ਸੰਸਾਰ ਦੇ ਆਨੰਦ, ਧਨ ਦੌਲਤ ਮੰਗ ਸਕਦੇ ਸੀ। ਤੁਸੀਂ ਇਤਿਹਾਸ ਨੂੰ ਧਿਆਨ ਨਾਲ ਪੜ੍ਹਨਾ, ਦੋਵੇਂ ਖੱਤ ਜੋੜ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਸੀ, ਪਾਤਸ਼ਾਹ ਮੈਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰੇ ਦੀ ਦਾਤ ਬਖਸ਼ੋ। ਇਹੋ ਜਿਹੇ ਗੁਰਸਿੱਖਾਂ ਦੇ ਚਰਣਾਂ ਪਿੱਛੋਂ ਸਾਨੂੰ ਇਹ ਦਾਤਾਂ ਮਿਲੀਆਂ ਨੇ। ਆਓ ਸਤ ਸੰਗਤ, ਇਸ ਪਾਵਨ ਸਥਾਨ ਤੇ ਜੋ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਆਪ ਜੀ ਸੰਗਤਾਂ ਹਜ਼ੂਰੀ ਅੰਦਰ ਬਹਿ ਕੇ ਵੀ, ਟੀਵੀ ਚੈਨਲ ਦੇ ਰਾਹੀਂ ਘਰਾਂ ਵਿੱਚ ਵੀ ਸਰਵਣ ਕਰਦੇ ਹੋ, ਉਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਵਿਚਾਰ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ। ਅੱਜ ਦਾ ਦਿਹਾੜਾ ਸਿੱਖ ਇਤਿਹਾਸ ਦੇ ਅੰਦਰ ਹੋਰ ਮਾਣ ਮੱਤੇ ਵਾਲਾ ਦਿਨ ਹੈ। ਬਹੁਤਾ ਸ਼ਾਇਦ ਨਾਮ ਪਤਾ ਹੋਵੇ, ਅੱਜ ਦਾ ਦਿਹਾੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨਿੰਨ ਸੇਵਕ ਪੀਰ ਬੁੱਧੂ ਸ਼ਾਹ ਜੀ, ਅੱਜ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ। ਨਤਮਸਤਕ ਹੈ ਉਸ ਗੁਰੂ ਕੇ ਲਾਲ ਨੂੰ, ਉਹਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ। ਧਰਮ ਮੁਸਲਮਾਨ ਸੰਸਾਰਿਕ ਤੌਰ ਤੇ ਬੰਦਗੀ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੈ। ਜਿਸਨੇ ਆਪਣਾ ਆਪ ਵਾਰਿਆ, ਆਪ ਦੇ ਪੁੱਤਰ ਵਾਰੇ, ਤੇ ਸਾਧ ਸੰਗਤ ਵਾਰਨ ਤੋਂ ਬਾਅਦ ਨਿਸ਼ਾਨੀ ਦੇ ਵਿੱਚ ਕੀ ਲੈ ਕੇ ਗਏ ਤੁਸੀਂ ਸਾਰੇ ਜਾਣਦੇ ਹੋ। ਆਪਾਂ ਨਾਲ ਮੁਖਵਾਕ ਦੀ ਵਿਚਾਰ ਤੋਂ ਉਪਰੰਤ ਉਸ ਮਹਾਨ ਗੁਰਸਿੱਖ ਦੇ ਚਰਨਾਂ ਵਿੱਚ ਵੀ ਹਾਜ਼ਰੀ ਲਵਾਉਣੀ ਹੈ। ਆਓ ਆਪ ਜੀ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਲਵਾਓ ਹਾਜ਼ਰੀ, ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਕਰ ਸਕੀਏ। ਆਰੰਭਤਾ ਤੋਂ ਪਹਿਲਾਂ ਸਾਰੇ ਜਪਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ।
ਇਹ ਪਾਵਨ ਬਚਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 479 ਤੇ 80 ਉੱਤੇ ਸੁਭਾਏਮਾਨ ਨੇ। ਸਹਿਜ ਪਾਠ ਕਰਨ ਵਾਲੇ ਥੋੜਾ ਜਿਹਾ ਧਿਆਨ ਦੇਣ, ਜਦੋਂ ਇਸ ਪਾਵਨ ਬਾਣੀ ਸ਼ੁਰੂ ਹੋਈ ਹੈ ਇਹਦਾ ਸਿਰਲੇਖ ਜਿਹੜਾ 479 ਅੰਗ ਤੇ ਹੈ ਉਹ ਹੈ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ। ਇਹਦੇ ਤੋਂ ਅੱਗੇ ਨਾ ਅੰਕਾਂ ਦੇ ਵਿੱਚ ਲਿਖਿਆ ਹੋਇਆ ਹੈ ਨਾ, ਤੁਹਾਡੀ ਭਾਸ਼ਾ ਦੇ ਵਿੱਚ ਜੇ ਅੰਗਰੇਜ਼ੀ ਵਿੱਚ ਆਖਾਂ ਤੇ 9 ਹੈ ਤੇ ਹਿੰਦੀ ਵਿੱਚ 9 ਤੇ ਆਪਾਂ ਪੰਜਾਬੀ 'ਚ 9 ਕਹਿੰਦੇ ਹਾਂ। ਇਹਦਾ ਜਿਹੜਾ ਪਾਠ ਕਰਨਾ ਹੈ ਨਾ, ਕਿਉਂ ਕਈ ਵਾਰੀ ਥੋੜਾ ਜਿਹਾ ਜਿਨ੍ਹਾਂ ਨੂੰ ਨਹੀਂ ਬੋਧ ਹੈਗਾ, ਮੈਂ ਉਹਨਾਂ ਲਈ ਬੇਨਤੀ ਕਰ ਰਿਹਾ ਜਿਨ੍ਹਾਂ ਨੂੰ ਬੋਧ ਹੈ, ਬਹੁਤ ਚੰਗੀ ਗੱਲ ਹੈ। ਇਹਦਾ ਉਚਾਰਨ ਇੰਜ ਹੈ ਜੀ, ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ 9 2 ਤੁਕੇ 5। ਇਹਦਾ ਪਾਠ ਇੱਦਾਂ ਕਰਨਾ, 5ਵਾਂ ਤੇ 9ਵਾਂ ਨਹੀਂ ਕਰਨਾ ਇਹਦਾ ਪਾਠ। ਇਹਦਾ ਪਾਠ ਇੰਜ ਹੈ ਜੀ, ਮੈਂ ਇੱਕ ਵਾਰੀ ਫੇਰ ਦੁਹਰਾਵਾਂ, ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ 9 2 ਤੁਕੇ 5। ਇਹਦਾ ਪਾਠ ਇੰਜ ਹੈ। ਭਗਤ ਕਬੀਰ ਸਾਹਿਬ ਜੀ ਅੱਜ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ, ਭਗਤ ਜੀ ਆਖਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਰਤੇ ਦੀ ਖੇਡ ਉਹੀ ਜਾਣਦਾ ਹੈ। ਥੋੜਾ ਜਿਹਾ ਧਿਆਨ ਦੇਣਾ ਇਸ ਬਾਰੇ ਨਾ, ਸੰਸਾਰ ਵਿੱਚ ਰਹਿੰਦੇ ਹਾਂ, ਸਾਡੀਆਂ ਬਹੁਤ ਮੰਗਾਂ ਨੇ, ਕਈ ਤਰ੍ਹਾਂ ਦੀਆਂ ਨੇ, ਬਹੁਤ ਕੁਝ ਮੰਗਦੇ ਹਾਂ ਅਸੀਂ। ਤੇ ਮੈਂ ਅੱਗੇ ਵੀ ਸ਼ਾਇਦ ਇੱਕ ਵਾਰੀ ਸਥਾਨ ਤੋਂ ਬੇਨਤੀ ਕੀਤੀ ਸੀ, ਜੋ ਕੁਝ ਤੁਹਾਨੂੰ ਮਿਲਿਆ ਹੈ ਨਾ ਉਹ ਤੁਹਾਡੇ ਲਈ ਠੀਕ ਸੀ, ਤੁਹਾਨੂੰ ਸਤਿਗੁਰੂ ਨੇ ਦਿੱਤਾ ਹੈ, ਜੋ ਕੁਝ ਨਹੀਂ ਮਿਲਿਆ ਉਹਦੇ ਲਈ ਸਾਧ ਸੰਗਤ ਮਾਲਕ ਤੋਂ ਰੋਸ਼ ਕਰਨ ਦੀ, ਉਹਦੇ ਤੋਂ ਰੁੱਸਣ ਦੀ ਲੋੜ ਨਹੀਂ ਹੈ। ਮੈਂ ਇੱਕ ਘਟਨਾ ਛੋਟੀ ਜਿਹੀ ਨਿੱਕੀ ਜਿਹੀ ਸੁਣਾਉਂਦਾ ਹੁੰਦਾ, ਗੁਰਮੁਖ ਪਿਆਰੇ ਸੁਣਾਇਆ ਕਰਦੇ ਸੀ। ਸਤਸੰਗਤ ਪਿਓ ਤੇ ਪੁੱਤ ਨਾ ਮੇਲੇ ਵਿੱਚ ਗਏ, ਸੁਭਾਵਿਕ ਹੈ ਜੀ ਮੇਲੇ ਦੇ ਵਿੱਚ ਨਾ ਜਲੇਬੀਆਂ ਵੀਰ ਜਿਹੜਾ ਸੀ ਬਣਾਉਂਦਾ ਸੀ ਦੇਸੀ ਘੀ ਦੀਆਂ ਗਰਮਾ ਗਰਮ, ਤੁਹਾਡੇ ਸਮਝ ਆ ਜਾਏਗੀ ਗੱਲ। ਤੇ ਬੱਚਾ ਕਹਿੰਦਾ ਪਿਤਾ ਜੀ ਮੈਂ ਖਾਣੀਆਂ ਨੇ। ਪਿਤਾ ਜੀ ਨੇ ਕਿਹਾ ਠੀਕ ਹੈ ਭਾਈ ਮੇਰਾ ਪੁੱਤ ਮੰਗ ਰਿਹਾ, ਤੇ ਗਰਮਾ ਗਰਮ ਉਹਨੂੰ ਜਲੇਬੀ ਜਿਹੜੀ ਸੀ ਉਹ ਖਵਾਤੀ, ਉਹਨੇ ਵਧੇ ਚਾਉ ਨਾਲ ਦੋਹੇ ਮਾਂ ਪਿਓ ਪੁੱਤਾਂ ਨੇ ਖਾਧੀ ਜੀ। ਖਾਣ ਤੋਂ ਬਾਅਦ ਹੱਥ ਧੋਤੇ ਤੁਰ ਪਏ, ਅੱਗੇ ਜਾ ਕੇ ਨਾ ਇੱਕ ਬੱਤੇ ਵੇਚਣ ਵਾਲਾ ਸੀ, ਠੰਡੇ ਵੇਚਣ ਵਾਲਾ। ਹੁਣ ਬੱਚੇ ਦੀ ਨਜ਼ਰ ਉੱਧਰ ਪੈ ਗਈ, ਬੱਚਾ ਹੁਣ ਪਿਓ ਦਾ ਬਾਂਹ ਫਜ, ਪਿਓ ਦਾ ਹੱਥ ਫੜ ਕੇ ਫੇਰ ਆਖੇ ਪਾਪਾ ਹੁਣ ਮੈਂ ਠੰਡਾ ਪੀਣਾ ਹੈ। ਹੁਣ ਇਹ ਨਹੀਂ ਕਿ ਸਾਧ ਸੰਗਤ ਪਿਓ ਦੇ ਕੋਲੇ ਪੈਸੇ ਨਹੀਂ ਹੈ, ਇਹ ਨਹੀਂ ਕਿ ਸਾਧ ਸੰਗਤ ਪਿਓ ਦਵਾ ਨਹੀਂ ਸਕਦਾ, ਪਰ ਪਿਓ ਨੇ ਸਾਫ ਮਨਾ ਕਰਤਾ। ਤੁਸੀਂ ਸਿਆਣੇ ਬੈਠੇ ਹੋ, ਇਸ ਗੱਲ ਨੂੰ ਸਮਝਦੇ ਹੋਗੇ। ਪਿਓ ਦਾ ਕਹਿਣਾ ਸੀਗਾ ਹੁਣੇ ਤੂੰ ਗਰਮ ਜਲੇਬੀ ਖਾ ਕੇ ਆਇਆ, ਤੂੰ ਗਰਮ ਜਲੇਬੀ ਖਾਧੀ ਹੈ, ਤੇ ਜੇ ਉੱਤੋਂ ਤੂੰ ਠੰਡਾ ਪਵੇਗਾ ਤੇ ਤੇਰਾ ਨੁਕਸਾਨ ਕਰੇਗੀ। ਹੁਣ ਬੱਚਾ ਇੱਥੇ ਜਿਹਦੀ ਜਾਵੇ ਰੋਵੇ, ਪਰ ਪਿਤਾ ਨੇ ਪਿਓ ਨੇ ਨਹੀਂ ਦਵਾਣੀ। ਬਸ ਇਹਨੂੰ ਥੋੜਾ ਜਿਹਾ ਸਮਝਣਾ, ਜੋ ਕੁਝ ਸਾਨੂੰ ਮਿਲਿਆ ਉਹ ਸਾਡੇ ਲਈ ਠੀਕ ਸੀ, ਜੋ ਕੁਝ ਨਹੀਂ ਮਿਲਿਆ ਨਾ ਪਿਓ ਤੋਂ ਸਿਆਣਾ ਕੋਈ ਹੋਰ ਨਹੀਂ ਜੇ ਹੋ ਸਕਦਾ। ਤੁਸੀਂ ਬਚਨ ਪੜ੍ਹਦੇ ਹੋ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਉਹ ਸਿਆਣਾ ਕਹਿ। ਸਾਡਾ ਕੰਮ ਕੀ ਹੋਇਆ ਜੀ, ਦਸ ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ। ਇਹ ਵੀ ਬੇਨਤੀ ਕਰੀਦੀ ਹੈ, ਜੋ ਕੁਝ ਤੁਹਾਨੂੰ ਮਿਲਿਆ ਨਾ ਉਹਦੇ ਦਿੱਤੇ ਦੇ ਵਿੱਚ ਸ਼ੁਕਰਾਨਾ ਕਰਿਆ ਕਰੋ। ਮਤਾ ਕਿੱਥੇ ਭੁਲੇਖਾ ਪਾਲ ਕੇ ਜਾਣਾ। ਅੱਜ ਸਾਡਾ ਰੋਲਾ ਇਹੀ ਹੈ, ਬਹੁਤਾ ਟਾਈਮ ਸਾਡਾ ਇਸੀ ਗੱਲ ਪਿੱਛੇ ਬਰਬਾਦ ਹੋ ਰਿਹਾ, ਮੇਰੇ ਗੁਆਂਢੀ ਦੇ ਕੋਲੇ ਵੱਧ ਕਿਉਂ ਹੈ, ਮੇਰੇ ਕੋਲੇ ਘੱਟ ਕਿਉਂ ਹੈ, ਉਹਦੇ ਬੱਚੇ ਵੱਧ ਕਿਉਂ ਕਮਾ ਰਹੇ ਨੇ, ਮੇਰੇ ਘੱਟ ਕਿਉਂ ਕਮਾ ਰਹੇ ਨੇ। ਬਾਣੀ ਦਾ ਇੱਕ ਬੜਾ ਪਿਆਰਾ ਵਚਨ ਹੈ, ਸਤਿਗੁਰੂ ਕਹਿੰਦੇ ਭਾਣੇ ਉੱਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਾਵਾ ਖਾ, ਭਾਣੇ ਭਰਮ ਭਵੈ ਭੋਜੋਨੀ, ਸਭ ਕਿਛ ਤਿਸੈ ਰਜਾਏ ਜੀਓ। ਸੰਪੈ ਦੇਖ ਨਾ ਹਰਖੀ ਹੈ, ਵਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਵਿਪਤ ਕੈ ਬਿਧ ਨੇ ਰਚਿਆ ਸੋ ਹੋਏ। ਸਤਿਗੁਰੂ ਕਹਿੰਦੇ ਸੰਪਤੀ ਵੇਖ ਕੇ ਬਹੁਤਾ ਖੁਸ਼ ਨਾ ਕੋਈ, ਤੇ ਜੇ ਕਿਤੇ ਉਜਾੜਾ ਪੈ ਜਾਵੇ ਉਹਦਾ ਸ਼ੁਕਰਾਨਾ ਕਰੇ। ਹੁਣ ਅੱਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹੂ ਦੀਨੇ ਪਾਟ ਪਟੰਬਰ, ਕਈਆਂ ਨੂੰ ਪਰਮਾਤਮਾ ਨੇ ਬੜੇ ਸੋਹਣੀ ਰੇਸ਼ਮੀ ਵਸਤਰ ਦਿੱਤੇ ਨੇ, ਬੜੇ ਵਧੀਆ ਪਾਉਂਦੇ ਨੇ। ਹੁਣ ਉਹਦੇ ਵੇਖ ਕੇ ਆਪਾਂ ਨਾ ਨਾ ਸਾਧ ਸੰਗਤ ਕੇ ਜੀ ਮੈਨੂੰ ਨਹੀਂ ਦਿੱਤੇ। ਤੁਸੀਂ ਸੁਣੀ ਹੋਣੀ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਸ਼ੇਖ ਸ਼ਾਦੀ ਨੇ, ਉਹਨਾਂ ਦੀਆਂ ਦੋ ਕਿਤਾਬਾਂ ਨੇ, ਇੱਕ ਗੁਲਿਸਤਾਂ ਤੇ ਇੱਕ ਬੋਸਤਾਂ। ਉਹਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਮੈਂ ਮਸੀਤ ਵੱਲ ਚੱਲਿਆ, ਮੇਰੇ ਕੋਲ ਦੀ ਇੱਕ ਜਿਹੜਾ ਸੀਗਾ ਸੇਖ ਲੰਘਿਆ, ਉਹ ਹਾਥੀ ਤੇ ਬੈਠਿਆ, ਉਹਦੇ ਪੈਰ ਤੇ ਜੁੱਤੀ, ਉਹਦੇ ਸਿਰ ਤੇ ਛਤਰ, ਮੇਰੇ ਕੋਲ ਦੀ ਲੰਘਿਆ ਤੇ ਮੈਂ ਕਹਿੰਦੇ ਰੱਬ ਨੂੰ ਲਾਮਾ ਦਿੱਤਾ, ਰੱਬਾ ਖਾਦ ਹੋ ਗਈ, ਮੈਂ ਪੰਜ ਵਕਤ ਦਾ ਨਮਾਜ਼ੀ ਹਾਂ, ਰੋਜ਼ ਤੇਰੀ ਬੰਦਗੀ ਕਰਦਾ, ਰੋਜ਼ ਤੇਰੀ ਇਬਾਦਤ ਕਰਦਾ, ਮੇਰੇ ਪੈਰੀ ਜੁੱਤੀ ਉਹ ਵੀ ਪਾਟੀ, ਮੇਰੇ ਗਰਮ ਰੇਤ ਲੱਗਦੀ ਆ, ਤੇ ਆ ਮੈਂ ਕਦੇ ਵੇਖਿਆ ਨਹੀਂ, ਮੰਦਰ ਤੇ ਮਸੀਤ ਵੜਦਾ, ਇਹਨੂੰ ਇੰਨਾ ਕੁਝ ਦਿੱਤਾ ਹੈ। ਕਹਿੰਦੇ ਉਲਾਮਾ ਦਿੰਦਾ ਦਿੰਦਾ ਮੈਂ ਜਦੋਂ ਮਸੀਤ ਕੋਲੇ ਪਹੁੰਚਿਆ ਤੇ ਪੌੜੀਆਂ ਤੇ ਜਾ ਕੇ ਵੇਖ ਲਿਆ, ਉੱਥੇ ਸਿਜਦਾ ਕਰਨ ਵਾਲਾ ਜਿਹੜਾ ਸੀਗਾ ਉਹਦੇ ਦੋਵੀਆਂ ਲੱਤਾਂ ਹੀ ਨਹੀਂ ਹੈਗੀਆਂ ਸੀ। ਉਹ ਲਿਖਦੇ ਨੇ ਮੈਂ ਇੱਕ ਚਪੇੜ ਇਧਰੋਂ ਆਪ ਦੇ ਮੂੰਹ ਤੇ ਮਾਰੀ, ਕਿਧਰੋਂ ਮਾਰੀ, ਯਾ ਖੁਦਾ ਤੂੰ ਚਾਹੁੰਦਾ ਤੇ ਮੇਰੀਆਂ ਦੋਵੇਂ ਲੱਤਾਂ ਵੀ ਲੈ ਸਕਦਾ ਸੀ, ਹੱਥ ਵੀ, ਤੇ ਮੈਂ ਤੇਰਾ ਕੀ ਵਿਗਾੜ ਸਕਦਾ ਸੀ। ਤੁਹਾਡੇ ਕੋਲੋਂ ਤੁਹਾਡਾ ਗੁਆਂਢੀ ਕੋਈ ਚੀਜ਼ ਖੋਵੇ ਨਾ ਜੀ, ਉਹਦੇ ਕੋਲੋਂ ਤੇ ਤੁਸੀਂ ਵਾਪਸ ਲੈ ਸਕਦੇ ਹੋ, ਲੜ ਝਗੜ ਕੇ ਜਿਹੜਾ ਹੈ ਹੀ ਅਣਦਿਸਦਾ, ਜਿਹੜਾ ਦਿਸਦਾ ਹੀ ਨਹੀਂ, ਉਹਦੇ ਕੋਲੋਂ ਕੀ ਖੋਵੋਗੇ। ਉਹਦੇ ਲਈ ਫਿਰ ਤੁਹਾਨੂੰ ਇੱਕ ਰਾਹ ਦਿੱਤਾ ਸਤਿਗੁਰੂ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੀ ਪ੍ਰਤੱਖ ਉਦਾਹਰਣ ਦਿੱਤੀ ਹੈ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਉੱਥੇ ਚਤਰਾਈ ਨਹੀਂ, ਉੱਥੇ ਸਿਆਣਪ ਨਹੀਂ। ਭਗਤ ਜੀ ਕਹਿੰਦੇ ਕਾਹੂ ਦੀਨੇ ਪਾਟ ਪਟੰਬਰ, ਕਈਆਂ ਨੂੰ ਸੋਹਣੇ ਰੇਸ਼ਮੀ ਵਸਤਰ ਦਿੱਤੇ ਨੇ, ਕਾਹੂ ਪਲੰਘ ਨਿਵਾਰਾ। ਉਸ ਵੇਲੇ ਜਿਸ ਵੇਲੇ ਦੀ ਗੱਲ ਭਗਤ ਕਬੀਰ ਸਾਹਿਬ ਜੀ ਕਰਦੇ ਨਾ, ਨਿਵਾਰ ਵਾਲੇ ਪਲੰਘ ਆਇਆ ਕਰਦੇ ਸੀ, ਉਹਨੂੰ ਬੜਾ ਵਧੀਆ ਸਮਝਿਆ ਜਾਂਦਾ ਸੀਗਾ। ਅੱਜ ਤੇ ਸਾਧ ਸੰਗਤ ਕਮੀ ਕੋਈ ਨਹੀਂ, ਮੈਂ ਨਹੀਂ ਕਹਿੰਦਾ ਵਧੀਆ ਤੋਂ ਵਧੀਆ ਲੈ ਕੇ ਆਓ ਬੈੱਡ, ਸੋਹਣੇ ਤੋਂ ਸੋਹਣਾ ਹੋਵੇ ਤੁਹਾਡੇ ਕੋਲ, ਬਸ ਇੱਕ ਗੱਲ ਧਿਆਨ ਵਿੱਚ ਰੱਖਣਾ, ਉਹਦੇ ਤੇ ਪੈਣ ਲੱਗਿਆ ਨਾ ਉਸ ਦਾਤੇ ਦਾ ਸ਼ੁਕਰਾਨਾ ਕਰਨਾ, ਦਾਤਿਆ ਤੇਰਾ ਸ਼ੁਕਰਾਨਾ, ਤੂੰ ਮੈਨੂੰ ਫੁੱਟਪਾਥ 'ਤੇ ਨਹੀਂ ਪਾਇਆ। ਦਰਬਾਰ ਸਾਹਿਬ ਦੀ ਪਰਿਕਰਮਾ 'ਚ ਤੁਸੀਂ ਘੁੰਮਦੇ ਹੋਗੇ ਨਾ, ਰਾਤੀ ਮੈਂ ਅਤੇ ਸਿੰਘਣੀ ਲੰਘਣ ਲੱਗੇ, ਉਹ ਨਾਲ ਹੀ ਨਾ ਇੱਕ ਸਿੰਘ ਪਿਆ ਜਿਹੜਾ ਮੈਂ ਟਾਪਾਂ ਵਿਛਾਇਆ ਹੋਇਆ ਨਾ ਇੱਥੇ ਪਰਿਕਰਮਾ 'ਚ, ਉਹ ਹੀ ਲੈ ਕੇ ਪਿਆ ਸੀਗਾ। ਮੈਂ ਕਿਸੇ ਦੀ ਤੌਖੀਨ ਨਹੀਂ ਕਰ ਰਿਹਾ, ਪਰ ਸਮਝਣ ਵਾਲੀ ਗੱਲ ਹੈ, ਜਦੋਂ ਤੁਸੀਂ ਰਜਾਈ ਲੈ ਕੇ ਪੈਂਦੇ ਹੋ ਜਾਂ ਕੰਬਲ ਲੈ ਕੇ ਪੈਂਦੇ ਹੋ, ਦਾਤਿਆ ਤੇਰਾ ਕੋਟਾਨ ਕੋਟ ਸ਼ੁਕਰਾਨਾ। ਤੂੰ ਚਾਹੁੰਦਾ ਤੇ ਨੰਗੇ ਪੈਰੀ ਵੀ ਘੁਮਾ ਸਕਦਾ, ਕੋਈ ਨਹੀਂ ਪਤਾ। ਭਗਤ ਜੀ ਕਹਿੰਦੇ ਨੇ ਕਾਹੂ ਪਲੰਘ ਨਿਵਾਰਾ, ਕਈਆਂ ਨੂੰ ਤੁਸੀਂ ਰੱਬ ਜੀ ਸੋਹਣੇ ਵਸਤਰ ਦਿੱਤੇ ਨੇ, ਕਈਆਂ ਨੂੰ ਸੋਹਣੇ ਪੈਣ ਲਈ ਪਲੰਘ ਵੀ ਦਿੱਤੇ ਹਨ ਜੀ।
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ।
ਕਾਹੂ ਗਰੀ ਗੋਦਰੀ ਨਾਹੀ, ਇੱਕ ਤੇ ਹੁੰਦਾ ਨਾ ਜੀ ਚਲੋ ਬਿਸਤਰ ਹੀ ਹੈਗਾ, ਭਗਤ ਸਾਹਿਬ ਜੀ ਕਹਿੰਦੇ ਕਾਹੂ ਗਰੀ ਗੋਦਰੀ ਦੀ ਨੀ, ਗਲੀ ਕੋਈ ਜਿਹੜੀ ਹੈ ਨਾ, ਗੋਦਰੀ ਦਾ ਅਰਥ ਹੁੰਦਾ ਗਲਿਆ ਹੋਇਆ ਬਿਸਤਰ, ਜਿਹਦੇ ਵਿੱਚੋਂ ਬਦਬੂ ਆਉਂਦੀ ਹੋਵੇ, ਗਲਿਆ ਹੋਇਆ ਬਿਸਤਰ। ਉੱਦਾਂ ਇਹ ਹੋਮੇ ਵਾਲਾ ਕੰਮ ਨਹੀਂ ਹੈ, ਇਹ ਧਿਆਨ ਰੱਖਣਾ। ਸਾਧ ਸੰਗਤ ਪਾਸਾ ਕਦੇ ਵੀ ਪਲਟ ਸਕਦਾ ਹੈ, ਕੋਈ ਪਤਾ ਨਹੀਂ ਸਮੇਂ ਦਾ। ਉਹ ਬੜੀ ਸੋਹਣੀ ਘਟਨਾ ਪਿੱਛੇ ਜੀ, ਕਿੱਥੇ ਭੂਕੰਪ ਆਇਆ ਸੀਗਾ ਤੇ ਸਾਧ ਸੰਗਤ ਉਹ ਕਿਸੇ ਦੇ ਘਰੇ ਕੋਈ ਕਿਰਾਏ ਤੇ ਰਹਿੰਦਾ ਸੀ ਤੇ ਉਹਨੂੰ ਕਹਿ ਰਿਹਾ ਸੀਗਾ, ਉਹ ਕਹਿੰਦਾ ਖਾਲੀ ਕਰ। ਉਹ ਕਹਿੰਦਾ ਜੀ ਮੇਰੇ ਕੋਲ ਹਲੇ ਨਹੀਂ ਬਣਿਆ ਗਾ ਸਿਸਟਮ ਤੇ ਤੁਸੀਂ ਮੈਨੂੰ ਥੋੜੇ ਕੁ ਦਿਨ ਹੋਰ ਰਹਿਣ ਦਿਓ। ਕਹਿੰਦੇ ਤੂੰ ਕੱਲ੍ਹ ਨੂੰ ਹੀ ਖਾਲੀ, ਇੱਕ ਮਹੀਨਾ ਮੈਂ ਪਹਿਲਾਂ ਤੈਨੂੰ ਦਿੱਤਾ, ਖਾਲੀ ਕਰ ਤੂੰ। ਉਹ ਕਹਿੰਦੇ ਜੀ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ। ਕਹਿੰਦੇ ਨਹੀਂ ਬਸ ਤੂੰ ਖਾਲੀ ਕਰ। ਅਗਲੇ ਦਿਨ ਉਹ, ਇਹ ਹਕੀਕਤ ਦੀ ਘਟਨਾ, ਮੈਨੂੰ ਨਾਮ ਵਿਸਰਿਆ, ਉਹ ਸ਼ਹਿਰ ਦੇ ਵਿੱਚ ਬੜਾ ਵੱਡਾ ਭੂਕੰਪ ਆਇਆ ਜੀ, ਸਾਰਿਆਂ ਦੇ ਘਰ ਢੱਠ ਗਏ। ਅਗਲੇ ਦਿਨ ਪਤਾ ਕੀ ਹੋਇਆ, ਜਿਹੜਾ ਕਹਿੰਦਾ ਸੀ ਮੈਂ ਨਹੀਂ ਰਹਿਣ ਦੇਣਾ ਤੇ ਜਿਹੜਾ ਕਹਿੰਦਾ ਸੀ ਰਹਿਣ ਦੇ, ਉਹ ਦੋਵੇਂ ਉੱਥੇ ਤੰਬੂ ਵਿੱਚ ਪਏ ਹੋਏ ਸੀਗੇ, ਦੋਵਾਂ ਦੇ ਚਲੇ ਗਏ। ਕੋਈ ਪਤਾ ਨਹੀਂ ਮਾਲਕ ਦਾ ਕਿੱਧਰ ਨੂੰ ਸਾਧ ਸੰਗਤ ਖੇਡ ਵਰਤ ਜਾਵੇ। ਇਸ ਲਈ ਭਗਤ ਜੀ ਕਹਿੰਦੇ ਕਾਹੂ ਗਰੀ ਗੋਦਰੀ ਦੀਨੀ, ਕਈਆਂ ਨੂੰ ਕਹਿੰਦੇ, ਕਈਆਂ ਨੂੰ ਗਰੀਆਂ ਕੋਈਆਂ ਗੋਦਰੀਆਂ ਵੀ, ਕਾਹੂ ਗਰੀ ਗੋਦਰੀ ਤੇ ਕਹਿੰਦੇ ਨਾ ਹੀ ਕਾਹੂ ਖਾਨ ਪਰਾਰਾ। ਕਈਆਂ ਦੇ ਕੋਲੇ ਕਹਿੰਦੇ ਗਲਿਆ ਹੋਇਆ ਬਿਸਤਰਾ ਵੀ ਨਹੀਂ ਕਹੇਗਾ ਤੇ ਕਈ ਜਿਹੜੇ ਨੇ ਉਹ ਪਰਾਲੀ ਵਿਛਾ ਕੇ ਹੀ ਸੋ ਜਾਂਦੇ ਨੇ, ਨਹੀਂ ਪਰਾਲੀ ਵਿਛਾ ਕੇ ਹੀ ਸੋ ਜਾਂਦੇ ਨੇ, ਹੈ ਹੀ ਨਹੀਂ ਜੀ ਸਾਡੇ ਕੋਲੇ। ਉਦਾਂ ਤੇ ਭਗਤ ਫਰੀਦ ਸਾਹਿਬ ਜੀ ਨੇ ਬੜਾ ਸੋਹਣਾ ਬਚਨ ਕਿਹਾ, ਉਹ ਕਹਿੰਦੇ ਨੇ ਮੈਂ ਦੁਨੀਆਂ ਦੇ ਅੰਦਰ ਵੇਖਿਆ ਪਰ ਕਹਿੰਦੇ ਇੱਕ ਮਾਲਕ ਦਾ ਸ਼ੁਕਰਾਨਾ ਤੁਸੀਂ ਜ਼ਰੂਰ ਕਰਨਾ ਹੈ। ਬੜੇ ਪਿਆਰੇ ਬਚਨ ਨੇ ਉਹਨਾਂ ਦੇ। ਉਹ ਕਹਿੰਦੇ ਨੇ ਜੀ ਕਈਆਂ ਦੇ ਕੋਲੇ ਨਾ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੂਣ। ਕਹਿੰਦੇ ਇੱਕ ਉਹ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮਹੀਨੇ ਦਾ ਆਟਾ ਪਿਆ, ਇੱਕ ਉਹ ਵੀ ਨੇ ਜਿਨ੍ਹਾਂ ਦੇ ਘਰ ਸ਼ਾਮ ਨੂੰ ਆਟੇ ਵਿੱਚ ਪਾਉਣ ਜਿੰਨਾ ਲੂਣ ਵੀ ਨਹੀਂ ਹੈਗਾ। ਅੱਗੇ ਗਏ ਸ਼ਾਮ ਸਣ ਚੋਟਾ ਖਾਸੀ ਖਾਉਣ, ਕਹਿੰਦੇ ਅਗਲਾ ਧਿਆਨ ਰੱਖੀ ਕੋਈ ਨਹੀਂ ਪਤਾ, ਨਾਲੇ ਸਾਧ ਸੰਗਤ ਇਹ ਰੋਲੇ ਨਹੀਂ ਹੈਗੇ ਆ, ਅਸੀਂ ਤੇ ਇੱਥੇ ਰੁਕ ਗਏ ਹਾਂ, ਅਸੀਂ ਇੱਥੇ ਰੁਕ ਗਏ ਹਾਂ। ਗੁਰਮਤ ਧਰਮ ਜਿਹੜਾ ਹੈ ਨਾ ਉਹ ਇਹਦੇ ਤੋਂ ਅਗਲਾ ਵਿਸ਼ਾਖ ਹੈ, ਅਸੀਂ ਤੇ ਸਾਰੀ ਜ਼ਿੰਦਗੀ ਇਹੀ ਰੋਲਾ ਪਾ ਤਾ ਕਿ ਬੇਨਤੀ 84 ਲੱਖ ਜੁਨਾਂ ਦੇ ਵਿੱਚੋਂ ਨਾ ਸਿਰਫ ਆਪਾਂ ਹੈਗੇ ਆ, ਜਿਨ੍ਹਾਂ ਦੇ ਕੋਲ ਸਾਧ ਸੰਗਤ FD ਵੀ ਹੈ, ਪੇਟੀਐਮ, ATM, ਗੂਗਲ ਪੇ, ਹੋਰ ਪਤਾ ਨਹੀਂ ਕਿਹੜੇ ਕਿਹੜੇ ਪੇ, ਪਰ ਫਿਰ ਵੀ ਸਾਡੇ ਸਾਧ ਸੰਗਤ ਰੋਣੇ ਪਿੱਟਣੇ ਨਹੀਂ ਮੁੱਕਦੇ। ਭਗਤ ਜੀ ਕਹਿੰਦੇ ਇੱਕ ਪੰਛੀ ਦੇ ਆਲਣੇ ਵਿੱਚ ਰਾਤ ਨੂੰ ਝਾਤੀ ਮਾਰ ਕੇ ਵੇਖੀ, ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ, ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਰੱਬ ਵਾਲਾ ਪਾਸਾ ਨਹੀਂ ਛੱਡਦੇ, ਉਹਨਾਂ ਦੇ ਕੋਲ ਇੱਕ ਦਾਣਾ ਵੀ ਨਹੀਂ, ਜਿਹਨੇ ਅੱਜ ਦਿੱਤਾ ਉਹਦਾ ਕੱਲ ਦਾ ਵੀ ਵਿਸ਼ਵਾਸ ਹੈ। ਭਗਤ ਸਾਹਿਬ ਜੀ ਕਹਿੰਦੇ ਨੇ ਕਾਹੂ ਗਰੀ ਗੋਦਰੀ ਨਾ, ਕਾਹੂ ਗਰੀ ਗੋਦਰੀ ਨਾ ਹੀ। ਕਹਿੰਦੇ ਕਈਆਂ ਦੇ ਕੋਲੇ ਤੇ ਕਹਿੰਦੇ ਗਲੀ ਕੋਈ ਗੋਦੜੀ ਵੀ ਨਹੀਂ ਹੈ, ਭਾਓ ਗਲਿਆ ਬਿਸਤਰ ਵੀ ਨਹੀਂ ਹੈ, ਕਾਹੂ ਖਾਨ ਪਰਾਰਾ, ਤੇ ਕਈ ਕਹਿੰਦੇ ਪਰਾਲੀ ਤੇ ਪੈ ਜਾਂਦੇ ਹਨ।
ਅਹਿਰਖਵਾਦ ਨਾ ਕੀਜੈ ਰੇ ਮਨ।
ਇੱਕ ਵਚਨ ਸਮਝਾਉਂਦੇ ਨੇ, ਕਹਿੰਦੇ ਇੱਕ ਕੰਮ ਕਰ, ਈਰਖਾ ਨਾ ਕਰਿਆ ਕਰ, ਈਰਖਾ ਨਾ ਕਰਿਆ ਕਰ, ਉਹਦੇ ਕੋਲੇ ਘੱਟ ਹੈ, ਮੇਰੇ ਕੋਲੇ ਵੱਧ ਹੈ, ਉਹਨੂੰ ਕਿਉਂ ਮਿਲਿਆ। ਅਹਿਰਖ ਵਾਦ ਨਾ ਕੀਜੈ ਰੇ ਮਨ, ਗਲਤ ਕੰਮ ਨਾ ਕਰ, ਕਿਸੇ ਤੋਂ ਈਰਖਾ ਨਾ ਕਰ। ਜਿਹਨੂੰ ਜੋ ਦਿੱਤਾ ਹੈ ਨਾ, ਆ ਸਾਡਾ ਰੋਲਾ ਇਹੀ ਹੈ ਜੀ, ਉਹਨੂੰ ਘੱਟ ਮਿਲ ਰਿਹਾ, ਮੈਨੂੰ ਵੱਧ ਮਿਲ ਰਿਹਾ, ਉਹਦੇ ਕੋਲੇ ਇੰਜ ਕਿਉਂ ਕਹਿ, ਮੇਰੇ ਕੋਲੇ ਕਿਉਂ ਕਹਿ। ਪਾਤਸ਼ਾਹ ਜੀ ਕਹਿੰਦੇ ਛੱਡ ਦੇ, ਬੜੀ ਖਤਰਨਾਕ ਬਿਮਾਰੀ ਹੈ। ਗੁਰਬਾਣੀ ਤੇ ਉੱਦਾਂ ਵੀ ਕਹਿੰਦੀ ਹੈ, ਤੁਸੀਂ ਧਿਆਨ ਦੇਣਾ, ਮੈਂ ਪੰਕਤੀ ਕਹਿ ਕੇ ਅੱਗੇ ਤੁਰਾਂ। ਸਤਿਗੁਰੂ ਕਹਿੰਦੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਹਦੇ ਅੰਦਰ ਪਰਾਈ ਤਾਤ ਹੈ, ਜਿਹੜਾ ਈਰਖਾ ਕਰ ਰਿਹਾ ਨਾ, ਉਹਦਾ ਭਲਾ ਹੀ ਨਹੀਂ ਹੋ ਸਕਦਾ। ਭਾਵੇਂ ਤੁਸੀਂ ਇੱਥੇ ਮੱਥਾ ਟੇਕਣ ਆਏ ਹੋ, ਮੈਨੂੰ ਮਾਫ ਕਰਨਾ ਜੀ, ਇੱਥੇ ਆ ਕੇ ਵੀ ਜੇ ਈਰਖਾ, ਸਾਨੂੰ ਤੇ ਉੱਦਾਂ ਵੀ ਨਹੀਂ ਕਰਨੀ ਚਾਹੀਦੀ ਹੈ। ਪਤਾ ਕਿਉਂ? ਸਮਾਪਤੀ ਤੇ ਭਾਵੇਂ ਤੁਸੀਂ ਇੱਥੇ ਦੇ ਲੋਕਲ ਕੋ, ਭਾਵੇਂ ਬਾਹਰੋਂ ਆਏ ਹੋ, ਗੁਰੂ ਘਰ ਤੇ ਹੋਵੇ ਗਈ ਨਾ, ਕਦੇ ਤੇ ਕਦੇ ਅਰਦਾਸ ਦੇ ਵਿੱਚ ਖੜੇ ਹੋਵੋਗੇ ਨਾ, ਖੜੇ ਹੀ ਹੋਣੇ ਕਦੇ ਤੇ ਅਰਦਾਸ ਦੇ ਵਿੱਚ। ਬਾਕੀ ਤੇ ਸ਼ਾਇਦ ਅਰਦਾਸ ਨਾ ਹੋਵੇ। ਇੱਕ ਪੰਕਤੀ ਆਪਾਂ ਸਾਰੇ ਵਜ਼ਬ ਵਿੱਚ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਮੰਗਣ ਵਾਲਾ ਵੀ ਜੇ ਕਿਸੇ ਤੋਂ ਈਰਖਾ ਕਰਦਾ, ਪਾਤਸ਼ਾਹ ਜੀ ਕਹਿੰਦੇ ਫਿਰ ਪਤਾ ਤੂੰ ਕੌਣ ਹੈ। ਬਚਨ ਕਰੇ ਰਖਿਸਕ ਜਾਏ ਸੋਈ ਨਰ ਕੱਚਾ। ਤੂੰ ਗੁਰੂ ਦੀ ਕਜੂਰੀ ਵਿੱਚ ਕਹਿ ਕੇ ਆਇਆ ਭਲਾ, ਤੇ ਫਿਰ ਜੇ ਤੂੰ ਕਿਸੇ ਦਾ ਬੁਰਾ ਕਰ ਰਿਹਾ ਨਾ, ਤੇਰਾ ਭਲਾ ਹੋਣ ਵਾਲਾ ਨਹੀਂ ਜੀ ਹੈ। ਭਗਤ ਜੀ ਕਹਿੰਦੇ ਨੇ, ਅਹਿਰਖਵਾਦ ਨਾ ਕੀਜੈ ਰੇ ਮਨ, ਕਹਿੰਦੇ ਤੂੰ ਹੇ ਮੇਰੇ ਮਨ ਕਿਸੇ ਤੋਂ ਈਰਖਾ ਨਾ ਕਰ, ਕਿਸੇ ਦੇ ਨਾਲ ਨਾ ਤੂੰ ਜਿਹੜਾ ਸੀ ਜੈਲਸ ਜਿਹੜੀ ਹੈ ਉਹ ਨਾ ਰੱਖਿਆ ਕਰ।
ਸੋ ਕ੍ਰਿਤ ਕਰ ਕਰ ਲੀਜੈ ਰੇ ਮਨ।
ਰਾਹੋ ਦੇ ਬੰਧ ਵਿੱਚ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਇੱਕ ਕ੍ਰਿਤ ਹੁੰਦੀ, ਇੱਕ ਸੁਕ੍ਰਿਤ ਹੁੰਦੀ ਹੈ। ਕਿਰਤ ਤੇ ਸਾਰੇ ਕਰਦੇ ਨੇ, ਸੁਕ੍ਰਿਤ ਕੋਈ ਬਿਰਲਾ ਹੀ ਕਰਦਾ। ਸੁਕ੍ਰਿਤ ਦਾ ਅਰਥ ਹੁੰਦਾ ਸੱਚੀ ਤੇ ਸੁੱਚੀ ਕਮਾਈ। ਸਾਰੀ ਦੁਨੀਆਂ ਸੁਣਦੀ ਪਈ ਹੈ, ਇਹ ਨਾ ਸਮਝਣਾ ਸਾਧ ਸੰਗਤ, ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਤਿੰਨ ਸੁਨਹਿਰੀ ਸਿਧਾਂਤ ਦਿੱਤੇ ਨੇ, ਨਾਮ ਜਪੋ, ਵੰਡ ਛਕੋ, ਤੇ ਆਪਾਂ ਸਾਰੇ ਹੀ ਕਹਿੰਦੇ ਕਿਰਤ ਕਰੋ। ਪਰ ਉਹ ਧਰਮ ਦੀ ਕਿਰਤ ਕਿਹਾ ਹੈ? ਕਿਰਤ ਤੇ ਸਾਧ ਸੰਗਤ, ਫਿਰ ਉਹ ਵੀ ਆਖੇਗਾ ਜਿਹੜਾ ਸਾਧ ਸੰਗਤ ਰੋਜ਼ ਦੁੱਧ ਦੇ ਵਿੱਚ ਪਾਣੀ ਮਿਲਾ ਕੇ ਵੇਚਦਾ, ਮੈਂ ਵੀ ਕਰਦਾ ਵਾਂ। ਜਿਹੜਾ ਲੋਕਾਂ ਦੇ ਹੱਕ ਮਾਰਦਾ, ਉਹ ਵੀ ਸੱਚੀ ਤੇ ਸੁੱਚੀ ਕਿਰਤ ਕਰਨੀ ਹੈ। ਤੇ ਮੈਂ ਸਪਸ਼ਟ ਕਹਿੰਦਾ ਜੀ, ਜਿਹਦੀ ਸੱਚੀ ਤੇ ਸੁੱਚੀ ਕਿਰਤ ਸੀ ਨਾ, ਉਹਦੇ ਘਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੁਖਾ ਨੌਕ ਕੀਤਾ ਸੀ, ਜਾ ਕੇ ਠੱਕ 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 ਠੱਕ, ਅੰਦਰੋਂ ਆਵਾਜ਼ ਆਈ, ਕਹਿੰਦੇ ਕੌਣ? ਕਹਿੰਦੇ ਮੈਂ ਨਾਨਕ। ਕਹਿੰਦੇ ਮੈਂ ਸ਼ੁੱਧਰ, ਮੇਰੇ ਘਰੇ ਕੋਈ ਨਹੀਂ ਆਉਂਦਾ। ਇੱਥੋਂ ਤੱਕ ਹੀ ਬਚਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ, ਲਾਲੋ ਨਾਨਕ ਉੱਥੇ ਹੀ ਜਾਂਦਾ ਜਿੱਥੇ ਤੇਰੇ ਵਰਗੇ ਸੱਚੇ ਰਹਿੰਦੇ ਨੇ। ਨਾਨਕ ਜਾਂਦਾ ਹੀ ਉੱਥੇ ਹੈ। ਤਿੰਨ ਵਾਰੀ ਬੁਲਾਏ ਤੇ ਮਲਕ ਭਾਗੋ ਦੇ ਘਰੇ ਨਹੀਂ ਗਏ, ਤੇ ਜਿਹੜੀ ਕਮਾਈ ਸੱਚੀ ਤੇ ਸੁੱਚੀ ਸੀ, ਕਿਲੇ ਘੜਦਾ ਸੀ, ਤਰਖਾਣ ਸੀ ਨਾ, ਮਾੜਾ ਸ਼ਬਦ ਨਹੀਂ ਹੈ। ਤਰ ਦਾ ਅਰਥ ਹੁੰਦਾ ਦਰਖਤ, ਖਾਣ ਦਾ ਅਰਥ ਹੁੰਦਾ ਜਿਹੜਾ ਦਰਖਤਾਂ ਨੂੰ, ਸਾਧ ਸੰਗਤ ਲੱਕੜ ਨੂੰ ਤੱਛ ਕੇ ਉਹਦਾ ਕੁਝ ਆਕਾਰ ਦਿੰਦਾ ਹੈ। ਉਦੋਂ ਬਚਨ ਆਖੇ ਸੀ ਸੱਚੀ ਤੇ ਸੁੱਚੀ ਕਿਰਤ ਕਮਾਈ ਵਾਲੇ ਦੇ ਘਰ ਅੱਜ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨ ਪੈਂਦੇ ਨੇ, ਘੱਟ ਖਾ ਲੈਣਾ। ਮੇਰੀ ਬੇਨਤੀ ਹੈ, ਘੱਟ ਖਾਣਾ, ਆਪ ਸੱਚਾ ਤੇ ਸੁੱਚਾ ਖਾਣਾ, ਆਪ ਦੇ ਪਰਿਵਾਰ ਨੂੰ ਖਵਾਉਣਾ। ਮੈਂ ਕਿੱਥੇ ਕਥਾ ਕਰਦਾ ਪਿਆ ਸੀ, ਉਹ ਨਿੱਕਾ ਜਿਹਾ ਬੱਚਾ ਆ ਗਿਆ, ਕਹਿੰਦੇ ਬਾਬਾ ਜੀ ਮੇਰੀ ਮੰਮੀ ਤੇ ਮੈਨੂੰ ਰੋਜ਼ ਪਰੌਂਠੇ ਦਿੰਦੀ ਹੈ, ਕਹਿੰਦੇ ਤੁਸੀਂ ਤੇ ਨਾ ਕਰਤੀ। ਮੈਂ ਕਿਹਾ ਮੈਂ ਕਿੱਥੇ ਕਿਹਾ? ਕਹਿੰਦੇ ਤੁਸੀਂ ਕਿਹਾ ਹੈ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ। ਹੁਣ ਚੌਪੜੀ ਇਹ ਨਹੀਂ ਮਨਾ ਕੀਤਾ ਜੀ ਕਿ ਜੀ ਮੱਖਣ ਲਾ ਕੇ ਤੇ ਘਿਓ ਲਾ ਕੇ ਨਾ ਖਾਓ। ਸਿੰਘ ਸਾਧ ਸੰਗਤ ਵੇਖੋ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਲੰਗਰ ਦੀ ਗੱਲ ਚੱਲੀਏ, ਤੇ ਜਦੋਂ ਆਪਾਂ ਪੜ੍ਹਦੇ ਹਾਂ ਨਾ ਰਾਮਕਲੀ ਕੀ ਵਾਰ, ਉਹਦੇ ਵਿੱਚ ਬਚਨ ਆਉਂਦਾ ਨਾ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ, ਕਿਆਲੀ ਖੀਰ ਦੇ ਵਿੱਚ ਵੀ ਘਿਓ ਪੈਂਦਾ ਸੀ। ਅਸਲ ਦੇ ਵਿੱਚ ਉਹ ਚੌਪੜੀ ਨਹੀਂ ਖਾਣੀ ਜਿਹਦੇ ਵਿੱਚੋਂ ਕਿਸੇ ਦਾ ਸਾਧ ਸੰਗਤ ਹੱਕ ਹੋਵੇ। ਖਾਓ, ਸਤਿਗੁਰੂ ਨਹੀਂ ਮਨਾ ਕਰਦੇ, ਚੰਗਾ ਖਾਓ, ਚੰਗਾ ਪਾਓ, ਪਰ ਉਹ ਨਹੀਂ ਖਾਣਾ। ਮੈਂ ਫਿਰ ਬੱਚੇ ਨੂੰ ਸਮਝਾਇਆ, ਕਹਿੰਦੇ ਜੀ ਠੀਕ ਹੈ, ਹੁਣ ਕਿਸੇ ਦਾ ਹੱਕ ਨਹੀਂ ਮਾਰਨਾ। ਭਗਤ ਜੀ ਕਹਿੰਦੇ ਨੇ, ਸੁਕ੍ਰਿਤ ਕਰ ਕਰ ਲੀਜੈ ਰੇ ਮਨ, ਚੰਗੇ ਕੰਮ ਕਰ, ਧਰਮ ਦੀ ਸੱਚੀ ਸੁੱਚੀ ਕਮਾਈ ਕਰ, ते ए भी सच है जी, जदो तुसी सच्ची ते सुची कमाई करोगे ना फिर मन नहीं जे भटकूगा, मन नहीं भटकूगा। ते मैनू ए भी कहन देना सच्ची ते सुची कमाई करदा ओही है जेड़ा सद संगत बंदगी विच जुड़दा है, जेड़ा संगत विच आउंदा है। भगत जी कहंदे ने चंगे काम कर, चंगी किरत कर, ते मालक दे कोलो चंगी किरत करके चंगा मंगो जी,
रहाओ
रहो दा बंद। पातशाह जी भगत कबीर साहब जी दे के समझाउंदे ने कि भाई तुसी सच्ची ते सुची किरत कमाई करनी है जी।
कुमार एक जो माटी गुंडी बहु बेद बाणी लाई।
बड़ा प्यारा वचन है, कहिंदे कुम्हार मिट्टी इक थां तों पुटदा है, उहनूं फिर तैयार करदा है, तैयार करन तों बाद बहु बिद बाणी लाई, उहदे निक्के मोटे छोटे कई तरह दे भांडे बणाउंदा है। इदां ही आपां हैगे आ, सतगुरु दी बाणी भी कह रही है, कहिंदे जी अकाल पुरख, इहनूं भगत कबीर साहिब ने इक थां होर कहा है, जदों आपां पढ़दे हां ना जी, उह पावन बचन भगत कबीर साहब जी दे, अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे, माटी एक अनेक भांत कर साजी साजन खारे। ते सारे इस गल नूं कमाउण दा जतन करो, तुसी जिथे जिथे बैठो, अस साडा ही काम नहीं है कला, जे तुहाडे पिंडां दे विच वी इक पिंड विच चार चार गुरद्वारे बनदे पए ना, ਤੁਸੀਂ ਇਸ ਗੱਲ ਤੇ ਨਹੀਂ ਜੇ ਖਲੋਤੇ ਕਿ ਜੀ ਜੋ ਕੁਝ ਸਤਿਗੁਰੂ ਨੇ ਕਿਹਾ ਹੈ। ਗੁਰੂ ਨਾਨਕ ਦਾ ਘਰ ਤੇ ਇੱਕ ਸੀਗਾ, ਚਾਰ ਕਿਉਂ ਬਣ ਗਏ? ਕਿਉਂ ਅਸੀਂ ਸਾਧ ਸੰਗਤ ਪਤਾ ਕੀ ਵੇਖਣ ਲੱਗ ਪਏ, ਮੂੰਹ ਤੇ ਚਿਹਰੇ ਵੇਖਣ ਲੱਗ ਪਏ, ਗੁਰੂ ਨਾਨਕ ਦੇ ਘਰ ਨੇ ਚਿਹਰਾ ਨਹੀਂ ਵੇਖਿਆ। ਅੱਜ ਜਿਨ੍ਹਾਂ ਦੀ ਆਪਾਂ ਗੱਲ ਕਰਨੀ ਹੈ ਨਾ ਜੀ, ਪੀਰ ਬੁੱਧੂ ਸ਼ਾਹ ਦੀ, ਉਹ ਵੀ ਕਹਿ ਦਿੰਦੇ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹੜੇ ਨੇ ਨਾ, ਉਹ ਤੇ ਮੁਸਲਮਾਨ ਹੈਗੇ ਹੀ ਨਹੀਂ, ਮੈਂ ਉਹਨਾਂ ਦੇ ਲਈ ਆਪ ਦੇ ਪੁੱਤ ਕਿਉਂ ਮਾਰਾਂ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਕਹਿ ਸਕਦੇ, ਚਲੋ ਉਹ ਤੇ ਬਾਹਰਲੀ ਗੱਲ, ਸਾਡੇ ਤੇ ਆਪ ਹੀ ਨਹੀਂ ਅਸੀਂ ਇੱਕ ਹੋ ਸਕੇ ਜੀ, ਅਸੀਂ ਆਪ ਨਹੀਂ ਜੀ ਅੱਜ ਇੱਕ ਹੋ ਸਕੇ। ਫੇਰ ਕਹਿੰਦੇ ਜੀ ਸਾਨੂੰ ਉਹ ਬਾਹਰਲੀਆਂ ਏਜੰਸੀਆਂ ਮਾਰ ਦੇਣਗੀਆਂ, ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਮਾਰ ਸਕਦੀ ਜਿਸ ਦਿਨ ਤੁਸੀਂ ਸਾਧ ਸੰਗਤ ਇਹ ਗੱਲ ਨੂੰ ਅਪਣਾ ਲਿਆ। ਪਤਾ ਕਿਹੜੀ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ। ਜਿਸ ਦਿਨ ਤੁਹਾਡਾ ਪਿਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੋ ਜਾਏਗਾ, ਮਾਤਾ ਸਾਹਿਬ ਕੌਰ ਹੋ ਜਾਏਗੀ, ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਜੇ ਮਿਟਾ ਸਕਦੀ, ਤੁਹਾਨੂੰ ਕੋਈ ਤਾਕਤ ਨਹੀਂ। ਅਸਲ ਦੇ ਵਿੱਚ ਅਸੀਂ ਆਪ ਵੀ ਵੰਡੀਆਂ ਪਾ ਬੈਠੇ ਹਾਂ। ਸਾਡੇ ਮਰਨ ਦਾ ਕਾਰਨ ਹੀ ਇਹ ਹੈ, ਸਾਡੇ ਟੁੱਟਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਆਹ ਤੁਹਾਡੀ ਅੱਖਾਂ ਸਾਹਮਣੇ ਚੱਲਦਾ ਪਿਆ। ਮੈਂ ਬਹੁਤਾ ਨਹੀਂ ਕਹਿਣਾ, ਭਗਤ ਜੀ ਕਹਿੰਦੇ ਕੁਮਾਰ ਹੈ ਏਕ ਜੋ ਮਾਟੀ ਗੁੰਦੀ ਬਹੁ ਬਿਦ ਬਾਨੀ ਲਾਈ। ਘੁਮਿਆਰ ਨੇ ਮਿੱਟੀ ਲਿਆਂਦੀ ਤੇ ਕਈ ਢੰਗਾਂ ਦੇ ਨਾਲ ਉਹ ਮਿੱਟੀ ਦੇ ਭਾਂਡੇ ਬਣਾਏ ਹਨ ਜੀ।
ਕਾਹੂ ਮੈਂ ਮੋਤੀ ਮੁਕਤਾ ਹਲ, ਕਾਹੂ ਵਿਆਦ ਲਗਾਈ।
ਕਈ ਭਾਂਡਿਆਂ ਦੇ ਉੱਤੇ ਮੋਤੀ ਵੀ ਲੱਗੇ ਨੇ, ਸਜਾਏ ਗਏ ਨੇ ਭਾਂਡੇ, ਤੇ ਕਾਹੂ ਵਿਆਦ ਲਗਾਈ, ਕਈਆਂ ਭਾਂਡਿਆਂ ਦੇ ਵਿੱਚ ਜ਼ਹਿਰ ਵੀ ਪਾਇਆ ਗਿਆ। ਭਗਤ ਜੀ ਨੇ ਤਾਂ ਨਹੀਂ ਨਾ, ਸਤ ਸੰਗਤ ਘੁਮਿਆਰ ਨੇ ਤੀ ਨਾ ਇਸ ਮਨ ਨਾਲ ਬਣਾਇਆ ਸੀਗਾ ਜੀ ਕਿ ਜੀ ਮੈਂ ਉਹਦੇ ਵਿੱਚ ਜ਼ਹਿਰ ਪਾਵਾਂਗਾ ਜਾਂ ਮਿੱਟੀ, ਇਹ ਤੇ ਉਹਨੇ ਤੇ ਬਣਾ ਕੇ ਦੇ ਤੇ, ਸਾਡੇ ਤੇ ਡਿਪੈਂਡ ਕਰਦਾ ਅਸੀਂ ਕੀ ਪਾਉਣਾ। ਉਦਾਂ ਅਸੀਂ ਬਹੁਤ ਸਿਆਣੇ ਆ, ਪੈਟਰੋਲ ਵਾਲੀ ਗੱਡੀ ਲੈ ਕੇ ਜਾਈਏ ਨਾ ਪੈਟਰੋਲ ਪੰਪ ਤੇ, ਉਹਨੂੰ ਸਿੱਧਾ ਹੀ ਕਹਿੰਦੇ ਭਾਈ ਪੈਟਰੋਲ ਪਾਈ। ਕਿਉਂ ਜੀ? ਜੇ ਪੈਟਰੋਲ ਵਾਲੀ 'ਚ ਡੀਜ਼ਲ ਪਾਤਾ ਤੇ ਉਹਦਾ ਇੰਜਣ ਗਿਆ। ਆ ਮਾਲਕ ਨੇ ਇੰਨੀ ਸੋਹਣੀ ਗੱਡੀ ਦਿੱਤੀ ਹੈ, ਇਹਦੇ ਵਿੱਚ ਸਾਧ ਸੰਗਤ ਅੰਮ੍ਰਿਤ ਦੀ ਦਾਤ ਪਾਈਏ, ਨਸ਼ੇ ਨਾ ਪਾਉਣ ਇਹਦੇ ਵਿੱਚ। ਜੇ ਉੱਥੇ ਤੁਹਾਡੀ ਗੱਡੀ ਡੀਜ਼ਲ ਵਾਲੀ 'ਚ ਪੈਟਰੋਲ ਪੈ ਜਾਵੇ ਤੇ ਉਹਦਾ ਇੰਜਣ ਖਰਾਬ, ਤੇ ਪੈਟਰੋਲ ਵਾਲੀ 'ਚ ਡੀਜ਼ਲ ਪੈ ਜਾਵੇ ਉਹਦਾ ਇੰਜਣ ਖਰਾਬ। ਆ ਰੱਬ ਨੇ ਬੜੀ ਸੋਹਣੀ ਗੱਡੀ ਦਿੱਤੀ, ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨੂੰ ਤੇਜਣ ਕਿਹਾ ਘੋੜੀ, ਕਹਿੰਦੇ ਤੂੰ ਇਹਦੇ ਤੇ ਚੜ੍ਹ ਕੇ ਰੱਬ ਦੇ ਘਰ ਤੱਕ ਜਾ ਸਕਦੇ, ਫਿਰ ਇਹਦੇ ਵਿੱਚ ਗੰਦਗੀ ਕਿਉਂ ਸਿੱਟੀ ਜਾਂਦੇ ਆ? ਇਹਦੇ ਵਿੱਚ ਆਪਾਂ ਕੀ ਪਾਉਣਾ ਸੀ? ਸੱਚ ਪਾਉਣਾ ਸੀਗਾ। ਇਹ ਗੱਡੀ ਨੂੰ ਆਪਾਂ ਕਿੱਧਰ ਨੂੰ, ਗੁਰੂ ਘਰ ਨੂੰ ਲੈ ਕੇ ਜਾਣਾ ਸੀ। ਪਿੱਛੇ ਜੀ ਚੰਡੀਗੜ੍ਹ ਇੱਕ ਘਟਨਾ ਵਾਪਰੀ, ਮੈਂ ਕਹਿ ਦਿੰਦਾ ਮੈਂ ਨੇੜੇ ਰਹਿੰਦਾ ਉੱਥੇ, ਤੁਸੀਂ ਵੇਖਿਆ ਵੀ ਹੋਣਾ ਹੈ ਉਹ ਗਲਤ। ਪੁਲਿਸ ਵਾਲਾ ਇੱਕ ਵੀਰ ਦੇ ਚਪੇੜਾ ਮਾਰਦਾ ਪਿਆ, ਉਹ ਕਿਸੇ ਸਿੰਗਰ ਨੂੰ ਸੁਣਨ ਗਿਆ ਸੀ ਉੱਥੇ, ਤੁਸੀਂ ਵੇਖੀ ਹੋਣੀ ਜੀ ਵੀਡੀਓ ਸਾਰਿਆਂ ਨੇ। ਚਲੋ ਮੈਨੂੰ ਨਹੀਂ ਪਤਾ ਕੀ ਸੀਗਾ, ਪਰ ਮੈਨੂੰ ਇੱਕ ਗੱਲ ਯਾਦ ਆਈ, ਉਹ ਮੈਂ ਕਿਹਾ ਵੀਰਿਆ ਜੇ ਤੂੰ ਇਹੀ ਪੈਰ ਨਾ ਗੁਰੂ ਨਾਨਕ ਦੇ ਘਰ ਵੱਲ ਨੂੰ ਲੈ ਕੇ ਜਾਂਦਾ ਨਾ, ਐ ਤੈਨੂੰ ਬਾਂਹ ਖੋਲ ਕੇ ਮੇਰੇ ਗੁਰੂ ਨੇ ਮਿਲਣਾ ਸੀਗਾ, ਤੈਨੂੰ ਉੱਥੋਂ ਗੁਰੂ ਦਾ ਪਿਆਰ ਮਿਲਣਾ ਸੀਗਾ, ਸਤਿਕਾਰ ਮਿਲਣਾ ਸੀਗਾ, ਤੇ ਤੂੰ ਤੁਰਿਆ ਕਿੱਧਰ ਨੂੰ ਹੈ? ਇਹ ਸੋਚੀਏ, ਜਿਸ ਦਿਨ ਅਸੀਂ ਇੱਧਰ ਨੂੰ ਤੁਰ ਪਏ, ਦੁਨੀਆ ਦੀ ਕੋਈ ਤਾਕਤ ਨਹੀਂ ਸਾਨੂੰ ਡੁਲਾ ਸਕਦੀ, ਅਸੀਂ ਤੇ ਤੁਰੇ ਹੀ ਗਲਤ ਪਾਸੇ ਹਾਂ। ਸਾਨੂੰ ਤੇ ਪਾਤਸ਼ਾਹ ਜੀ ਨੇ ਕਿਹਾ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਤੇ ਅਸੀਂ ਜਾ ਉੱਥੇ ਰਹੇ ਜਿੱਥੇ ਜਾ ਕੇ ਸੋਝੀ ਨੀ ਕੁਮਤ ਸਾਨੂੰ ਮਿਲਣੀ ਹੈ। ਵੇਖੋ ਸਾਧ ਸੰਗਤ ਇਸ ਘਰ ਦੇ ਵਿੱਚ ਆਉਣ ਲੱਗਿਆ ਤੁਹਾਨੂੰ ਕੋਈ ਨਹੀਂ ਰੋਕੇਗਾ। ਮੈਂ ਵੇਖਿਆ ਉੱਥੇ ਜਾਂਦੇ ਨੇ, ਨਾਲੇ ਜੇਬਾਂ ਕਟਵਾਣੀਆਂ, ਨਾਲੇ ਸਾਧ ਸੰਗਤ 20 ਰੁਪਏ ਦੀ ਬੋਤਲ ਜਿਹੜੀ ਹੈ ਉਹ 200 ਰੁਪਏ ਦੀ ਲੈਣੀ, 200 ਰੁਪਏ ਦੀ ਲੈਣੀ ਜੀ, ਕਿੰਨਾ ਕੁਝ ਭਟਕਣਾ, ਜੇਬਾਂ ਕਟਵਾਣੀਆਂ, ਗੱਡੀਆਂ ਤੁੜਵਾਣੀਆਂ। ਇੱਥੇ ਆ ਕੇ ਸਾਧ ਸੰਗਤ ਆ ਸ਼ਬੀਰ ਲੱਗੀ ਚਾਰੇ ਪਾਸੇ, ਆਓ ਭਾਈ ਸਾਹਿਬ ਜੀ ਜਲ ਛਕੋ, ਲੰਗਰ ਛਕੋ। ਜਿਸ ਘਰ ਦੇ ਵਿੱਚ ਆ ਕੇ ਸਾਨੂੰ ਵਡਿਆਈ ਮਿਲਣੀ ਸੀ, ਮਾਣ ਮਿਲਣਾ ਸੀ, ਉੱਧਰ ਨੂੰ ਨਹੀਂ ਅਸੀਂ ਤੁਰੇ, ਤੇ ਜਿੱਥੇ ਧੱਕੇ ਪੈਣੇ ਸੀ ਉੱਧਰ ਨੂੰ ਤੁਰ ਪਏ। ਇਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਪਤਾ ਕੀ ਕਰ ਰਿਹਾ? ਸਾਕਤ ਕੀ ਬਿਧ ਨੈਨੂੰ ਡਿੱਠੀ, ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਤੂੰ ਕਹਿੰਦੇ ਗੁਰੂ ਤੋਂ ਬੇਮੁੱਖ ਹੋਇਆ, ਹੁਣ ਰੱਬ ਨੇ ਭਾਂਡੇ ਬਣਾ ਤੇ, ਘੁਮਿਆਰ ਨੇ ਭਾਂਡੇ ਬਣਾ ਤੇ, ਸਾਡੀ ਮਰਜ਼ੀ ਹੈ ਅਸੀਂ ਇਹਨਾਂ ਭਾਂਡਿਆਂ ਦੇ ਵਿੱਚ ਕੀ ਪਾਉਣਾ ਹੈ ਉਹ ਅਸੀਂ ਵੇਖਣਾ। ਗੁਰੂ ਨੇ ਤੇ ਸਾਨੂੰ ਨਾਮ ਬੰਦਗੀ ਪਾਉਣ ਨੂੰ ਕਿਹਾ ਸੀ, ਪਰ ਅਸੀਂ ਇਹਦੇ ਵਿੱਚ ਬਹੁਤ ਕੁਝ ਗਲਤ ਪਾਉਣ ਲੱਗੇ। ਭਗਤ ਸਾਹਿਬ ਜੀ ਕਹਿੰਦੇ ਕਈਆਂ ਦੇ ਵਿੱਚ ਮੋਤੀ ਜੜੇ ਗਏ ਨੇ ਤੇ ਕਈਆਂ ਦੇ ਵਿੱਚ ਜ਼ਹਿਰ ਵੀ ਪੈਂਦਾ ਹੈ ਜੀ।
ਸੁਮੈ ਧਨ ਰਾਖਣ ਕਉ ਦੀਆ, ਮੁਗਦ ਕਹੈ ਧਨ ਮੇਰਾ।
ਕੰਜੂਸ ਬੰਦੇ ਨੂੰ ਵੀ ਰੱਬ ਨੇ ਧਨ ਦਿੱਤਾ ਹੈ, ਪਦਾਰਥ ਉਹਨੂੰ ਵੀ ਮਿਲੇ ਜਿਹੜਾ ਕੰਜੂਸ ਹੈ, ਪਰ ਉਹ ਪਤਾ ਕੀ ਕਹਿੰਦਾ ਹੈ? ਸੁਮੈ ਧਨ ਰਾਖਣ ਕੋ ਦੀਆ, ਮੁਗਦ ਕਹੈ ਧਨ ਮੇਰਾ। ਉਹ ਕਹਿੰਦਾ ਮੇਰਾ ਹੈ, ਮੇਰੇ ਪੈਸੇ ਨੇ, ਮੇਰਾ ਘਰ ਹੈ, ਤੇ ਭੁਲੇਖਾ ਹੀ ਹੈ ਆਪਾਂ ਕਹੀ ਜਾਈਏ। ਪਰ ਜਿਸ ਦਿਨ ਸਾਧ ਸੰਗਤ ਉਹਨੇ ਲੈ ਕੇ ਜਾਣਾ ਨਾ, ਭਗਤ ਜੀ ਦੀ ਬਾਣੀ ਵੀ ਕਹਿੰਦੀ ਹੈ, ਸਤਿਗੁਰੂ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮੇਰੀ ਮੇਰੀ ਕਰਤੇ ਸਾਰੀ ਜ਼ਿੰਦਗੀ ਲੰਘ ਗਈ, ਮੈਂ ਨਹੀਂ ਖਤਮ ਕੋਈ ਜੀ, ਆਹ ਮੇਰਾ ਆਹ ਮੇਰਾ, ਅਖੀਰ ਨੂੰ ਕੀ ਹੋਵੇਗਾ? ਕਹਿੰਦੇ ਤੈਨੂੰ ਸਭ ਕੁਝ ਛੱਡ ਕੇ ਜਾਣਾ ਪੈਣਾ। ਕੰਜੂਸ ਬੰਦੇ ਦੇ ਕੋਲੇ ਵੀ ਧਨ ਹੈ, ਪਰ ਭਗਤ ਸਾਹਿਬ ਆਖਦੇ ਨੇ, ਉਹ ਕਹਿੰਦਾ ਇਹ ਮੇਰਾ ਹੈ, ਇਹ ਮੇਰੇ ਪੈਸੇ ਨੇ, ਇਹ ਮੇਰਾ ਘਰ ਹੈ, ਤੇ ਭੁਲੇਖਾ ਨਾ ਜੀ, ਮੈਂ ਨਾ ਹੀ, ਪਰ ਪ੍ਰਭ ਸਭ ਕੁਛ ਤੇਰਾ ਹੈ ਤੇ ਉਹਦਾ। ਭਗਤ ਜੀ ਕਹਿੰਦੇ ਭਰਮ ਪਾਲ ਬੈਠਾ ਹੈ,
ਜਮ ਕਾ ਡੰਡ ਮੂੰਡ ਮਹਿ ਲਾਗਾ, ਖਿਨ ਮਹਿ ਕਰਾ ਨਿਬੇਰਾ।
ਕਹਿੰਦੇ ਹਲੇ ਨੀ ਸਮਝ ਆਵੇਗੀ, ਜਮ ਕਾ ਡੰਡ ਮੂੰਡ ਮਹਿ ਲਾਗੇ, ਜਦੋਂ ਕਹਿੰਦੇ ਮੌਤ ਨੇ ਇਹਨੂੰ ਫੜ ਕੇ ਲੈ ਕੇ ਜਾਣਾ ਹੈ ਨਾ, ਫਿਰ ਕੀ ਹੋਵੇਗਾ? ਖਿਨ ਮੈਂ ਕਰੇ ਨਿਬੇਰਾ, ਬਾਕੀ ਸਾਡੇ ਸਮਝੇ ਤੇ ਨਹੀਂ ਸਮਝਦਾ। ਕਹਿੰਦੇ ਫਿਰ ਇੱਕ ਪਲ ਦੇ ਵਿੱਚ ਖਤਮ ਹੋ ਜਾਣੀ ਹੈ ਕਹਾਣੀ। ਕਿਉਂ? ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਲਾ ਔਰ ਹੋਵੇ। ਗਿਆ ਤੇਰਾ, ਕਿੱਥੇ ਗਈ ਮੇਰੀ, ਕਿੱਥੇ ਗਏ ਮੇਰੇ ਪੈਸੇ, ਸਭ ਖਤਮ ਹੋ ਗਿਆ। ਬਾਣੀ ਤੇ ਬੋਲ ਵੀ ਨੇ, ਦਾਤਾ ਜੀ ਆਖਦੇ ਵੀ ਨੇ, ਕਹਿੰਦੇ ਵੇਖੀ ਇਤਨਕ ਖੱਟੀਆ ਗੱਟੀਆ ਮੱਟੀਆ, ਸੰਗ ਨਾ ਕਸ਼ ਲੈ ਜਾਏ, ਜਿੰਨੇ ਇਕੱਠੇ ਕੀਤੇ ਤੂੰ ਇੱਥੇ ਹੀ ਛੱਡ ਕੇ ਜਾਵੇਗਾ। ਹੁਣ ਇਹ ਨਹੀਂ ਕਿ ਜੋੜਨੇ ਨਹੀਂ, ਅਸੀਂ ਕਥਾਕਾਰ ਅਸੀਂ ਵੀ ਜੋੜੇ ਥੋੜੇ ਬਹੁਤ, ਤੁਸੀਂ ਵੀ ਜੋੜੋਗੇ, ਪਰ ਪਾਤਸ਼ਾਹ ਜੀ ਆਖਦੇ ਇੱਕ ਗੱਲ ਧਿਆਨ ਵਿੱਚ, ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀ ਹੈ। ਜਿਹਨੇ ਜਾਣ ਲੱਗਿਆ ਨਾਲ ਹੀ ਨਹੀਂ ਜਾਣਾ, ਉਹਨੂੰ ਉਹਦੇ ਨਾਲ ਚਿੱਤ ਲਾਉਣ ਦਾ ਕੋਈ ਫਾਇਦਾ ਨਹੀਂ। ਵਰਤ ਉਹਨੂੰ ਵਰਤੇਗਾ ਠੀਕ ਹੈ, ਪਰ ਜੇ ਆਖੇ ਮੇਰੀ ਮੇਰੀ, ਫਿਰ ਮੈਂ ਵਿੱਚ ਰਹਿ ਜਾਏਗਾ, ਤੂੰ ਤੂੰ ਤੱਕ ਨਹੀਂ ਪਹੁੰਚ ਸਕਦਾ। ਭਗਤ ਜੀ ਕਹਿੰਦੇ ਜਿਸ ਦਿਨ ਮੌਤ ਆਵੇਗੀ ਤੈਨੂੰ ਸੱਚ ਪਤਾ ਚੱਲ ਜਾਏਗਾ ਕੀ ਤੇਰਾ ਹੈ ਤੇ ਕੀ ਤੇਰਾ ਨਹੀਂ ਹੈ।
ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ।
ਹਰ ਜਨ ਊਤਮ ਭਗਤ ਸਦਾਵੈ, ਰੱਬ ਦੇ ਪਿਆਰੇ ਉਹ ਉੱਚੇ ਹੋ ਗਏ, ਭਗਤ ਸਦਾਵੈ। ਉਹ ਪਤਾ ਕੀ ਹੋਇਆ ਜੀ, ਭਗਤੀ ਦੇ ਵਿੱਚੋਂ ਉਹਨਾਂ ਨੂੰ ਇੱਕ ਸੱਚ ਮਿਲਿਆ ਹੈ, ਤੇ ਉਹ ਕਿਹੜਾ ਸੱਚ ਮਿਲਿਆ ਹੈ ਜੀ? ਆਗਿਆ ਮਨ ਸੁਖ ਪਾਈ, ਉਹਨਾਂ ਨੇ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰਤਾ। ਉਹ ਪਤਾ ਕਿਹੜਾ ਹੁਕਮ ਹੈ ਜੀ? ਉਹ ਹੁਕਮ ਇਹ ਹੈ ਕਿ ਜੋ ਕੁਝ ਹੈ ਸਭ ਕੁਝ ਉਹਦਾ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਉਹਨਾਂ ਨੂੰ ਇਹ ਸਮਝ ਆ ਗਈ, ਫਿਰ ਉਹ ਪਕੜ ਨਹੀਂ ਬਣਾਉਂਦੇ, ਉਹ ਵਰਤਦੇ ਜ਼ਰੂਰ ਨੇ। ਉਹ ਇਹ ਨਹੀਂ ਕਹਿੰਦੇ ਜੀ ਇਹ ਮੇਰਾ ਹੈ, ਉਹ ਕਹਿੰਦੇ ਜੀ ਤੁਹਾਡਾ, ਖੈਰ ਰੱਬ ਜੀ ਤੁਸੀਂ ਦਿੱਤਾ, ਅਸੀਂ ਤੇ ਚੌਂਕੀਦਾਰ ਸੀ, ਵਰਤ ਲਿਆ ਤੇ ਤੁਹਾਡਾ ਦਿੱਤਾ, ਤੁਸੀਂ ਲੈਣਾ, ਖੈਰ ਸਾਡਾ ਇਹਦੇ ਉੱਤੇ ਕੋਈ ਹੱਕ ਨਹੀਂ ਹੈ। ਸਾਨੂੰ ਵੀ ਇਹ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਭਗਤ ਸਾਹਿਬ ਜੀ ਕਹਿ ਰਹੇ ਨੇ, ਹਰਜਨ ਉੱਤਮ ਭਗਤ ਸਦਾਵੇਂ ਆਗਿਆ ਮਨ ਸੁਖ ਪਾਈ। ਉਹਨਾਂ ਨੇ ਆਗਿਆ ਨੂੰ ਮੰਨ ਕੇ ਜੀਵਨ ਵਿੱਚ ਸੁਖ ਪ੍ਰਾਪਤ ਕੀਤਾ ਹੈ।
ਜੋ ਤਿਸ ਭਾਵੈ ਸਤ ਕਰ ਮਨ ਭਾਣਾ ਮਨ ਵਸਾਈ।
ਜੋ ਤਿਸ ਭਾਵੈ ਸਤ ਕਰ ਮਾਨੇ, ਰੱਬ ਨੂੰ ਜੋ ਚੰਗਾ ਲੱਗਦਾ ਉਹਨੂੰ ਸਤ ਕਰਕੇ ਮੰਨਦੇ ਨੇ, ਭਾਣਾ ਮਨ ਵਸਾਈ, ਉਹ ਰੱਬ ਦੇ ਭਾਣੇ ਨੂੰ, ਹੁਕਮ ਨੂੰ ਸਤ ਕਰਕੇ ਮੰਨਦੇ ਹਨ ਜੀ।
ਕਹੇ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ।
ਭਗਤ ਸਾਹਿਬ ਜੀ ਕਹਿ ਰਹੇ ਨੇ ਸੁਣੋ ਭਾਈ, ਕਹੇ ਕਬੀਰ ਸੁਣੋ ਰੇ ਸੰਤੋ, ਸਾਡੇ ਲਈ ਸ਼ਬਦ ਵਰਤਿਆ, ਕਹਿੰਦੇ ਮੇਰੇ ਭਰਾਵੋ ਸੁਣੋ ਮੇਰੀ ਮੇਰੀ ਝੂਠੀ, ਆ ਜਿਹੜੀ ਤੂੰ ਮੈਂ ਲਾਈ ਬੈਠਿਆ ਨਾ, ਇਹ ਝੂਠੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ, ਗਰਭ ਕਰਤ ਹੈ ਦੇਹ ਕੋ ਬਿਨਸੇ ਛਿਨ ਮੈਂ ਮੀਤ, ਕਾਹਦਾ ਗਰਭ ਕਰ ਰਿਹਾ, ਕਹਾਂ ਵੀ ਸਾਸਾ ਇਸ ਭਾਂਡੇ ਕਾ ਇਤਨਕ ਲਾਗੀ ਠਨਕਾ। ਕਹੇ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ, ਆਹ ਜਿਹੜੀ ਤੂੰ ਮੈਂ ਕਰ ਰਿਹਾ ਨਾ, ਇਹ ਸਭ ਕੁਝ ਝੂਠ ਹੈ ਜੀ।
ਚਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੂਟੀ।
ਚਿਰਗਟ ਫਾਰ ਚਟਾਰਾ ਲੈ ਗਯੋ, ਚਿਰਗਟ ਕਹਿੰਦੇ ਨੇ ਜੀ ਪਿੰਜਰੇ ਨੂੰ, ਫਿਰ ਸਾਧ ਸੰਗਤ ਚਟਾਰਾ ਕਹਿੰਦੇ ਨੇ ਜੀ ਬਿੱਲੇ ਨੂੰ। ਚਿਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੁੱਟੀ, ਕਹਿੰਦੇ ਵਿੱਚ ਜਿਹੜਾ ਚਿੜਾ ਸੀਗਾ ਨਾ ਉਹਨੂੰ ਕਹਿੰਦੇ ਬਿੱਲਾ ਲੈ ਗਿਆ, ਤੇ ਵਿੱਚ ਕਹਿੰਦੇ ਉਹਦੀ ਠੂਠੀ ਤੇ ਸਭ ਕੁਝ ਪਿਆ ਰਹਿ ਗਿਆ। ਤੁਹਾਡੇ ਘਰ ਦੇ ਵਿੱਚ ਵੀ ਪਿਆ ਹੋਣਾ ਵੱਡੇ ਬਜ਼ੁਰਗਾਂ ਦਾ ਬਹੁਤ ਕੁਝ, ਇਸੇ ਤਰ੍ਹਾਂ ਮੌਤ ਰੂਪੀ ਬਿੱਲੇ ਨੇ ਇੱਕ ਦਿਨ ਸਾਨੂੰ ਵੀ ਲੈ ਜਾਣਾ ਹੈ। ਸਤਿਗੁਰੂ ਨੇ ਬਾਣੀ ਅੰਦਰ ਕਿਹਾ ਵੀ ਹੈ, ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਖੈ ਰੇ, ਕਹਿੰਦੇ ਆਪਾਂ ਸਾਰੇ ਚੂਹੇ ਹਾਂ ਤੇ ਮੌਤ ਰੂਪੀ ਜਿਹੜਾ ਬਿੱਲਾ ਖੈ, ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਸਾਰਿਆਂ ਨੂੰ ਖਾ ਜਾਣਾ ਹੈ। ਸੁਧੇ ਸੁਧੇ ਰੇਗ ਚਲੋ ਤੁਮ ਨਤਰਕ ਧੱਕਾ ਦਵਈ ਕਹਿ ਰੇ, ਬਾਰੇ ਬੁੱਢੇ ਤਰੁਣੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਗੱਡੀ ਕਾਰ ਸਭ ਕੁਝ ਇੱਥੇ ਰਹਿ ਜਾਣਾ। ਪਾਤਸ਼ਾਹ ਜੀ ਕਹਿੰਦੇ ਮੌਤ ਰੂਪੀ ਬਿੱਲੇ ਨੇ ਖਾ ਜਾਣਾ, ਉੱਥੇ ਜਿਵੇਂ ਪਿੰਜਰੇ ਦੇ ਵਿੱਚੋਂ ਬਿੱਲਾ ਚਿੜੇ ਨੂੰ ਲੈ ਗਿਆ, ਉਹਦੀ ਠੂਠੀ ਉਹਦੇ ਦਾਣੇ ਉੱਥੇ ਹੀ ਪਏ ਰਹਿ ਗਏ। ਪਾਤਸ਼ਾਹ ਆਖਦੇ ਨੇ ਇੱਕ ਦਿਨ ਤੈਨੂੰ ਵੀ ਮੌਤ ਨੇ ਲੈ ਕੇ ਚਲੇ ਜਾਣਾ ਹੈ। ਸਦ ਸੰਗਤ ਥੋੜਾ ਜਿਹਾ ਪਾਂਜ, ਉਹ ਮਹਾਨ ਗੁਰਸਿੱਖ ਜਿਹੜੇ ਨੇ ਨਾ ਪੀਰ ਬੁੱਧੂ ਸ਼ਾਹ ਜੀ, ਉਹਨਾਂ ਵੱਲ ਚੱਲੀਏ। ਦੋ ਕੁ ਮਿੰਟ ਫਿਰ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਵੀ ਕਰਨੀ ਹੈ। 1647 ਦੇ ਵਿੱਚ 13 ਜੂਨ ਨੂੰ ਸਢੋਰੇ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਹੁੰਦਾ ਹੈ। ਪਿੱਛੋਂ ਜੇ ਪਤਾ ਕਰੀਏ ਤੇ ਇਤਿਹਾਸ ਕਹਿੰਦਾ ਹੈ, ਮੁਹੰਮਦ ਸਾਹਿਬ ਜੀ ਦੀ ਬੇਟੀ ਫਾਤਿਮਾ ਅੱਗੋਂ ਉਹਦੇ ਖਾਨਦਾਨ ਦੇ ਵਿੱਚੋਂ ਹੋਏ ਨੇ। ਪੀਰ ਭਿਖਨ ਸ਼ਾਹ ਜੀ ਜਿਨ੍ਹਾਂ ਨੇ ਕਦੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਪਰਸੇ, ਉਹਨਾਂ ਦੀ 10 ਪਾਈ ਤੇ ਇੱਧਰ ਆਏ। ਲਖਨੌਰ ਦੇ ਨੇੜੇ ਇਤਿਹਾਸਕਾਰ ਲਿਖਦੇ ਨੇ ਮਿਲਾਪ ਹੁੰਦਾ ਪੌਂਟਾ ਸਾਹਿਬ ਦੀ ਧਰਤੀ ਦੇ ਨੇੜੇ। ਇੱਕੋ ਇੱਕ ਸਵਾਲ ਪੁੱਛਿਆ, ਕਹਿੰਦੇ ਸਾਈਂ ਜੀ ਕਾਹਦੇ ਲਈ ਆਏ ਹੋ? ਪਹਿਲੀ ਵਾਰੀ ਹੋਇਆ ਜੀ ਪਾਲਕੀ ਵਿੱਚ ਚੱਲਦੇ ਸੀ, ਨੰਗੇ ਪੈਰੀ ਤੁਰ ਕੇ ਆਏ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ, ਮੱਥਾ ਟੇਕਿਆ ਤੇ ਸਾਧ ਸੰਗਤ ਮੱਥਾ ਟੇਕ ਕੇ ਨਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਪਰਸੇ ਤੇ ਪੁੱਛਦੇ ਨੇ, ਸਤਿਗੁਰੂ ਦੱਸੋ ਜੀ ਕਿਵੇਂ ਆਉਣਾ ਹੋਇਆ, ਰੱਬ ਨੂੰ ਕਿਵੇਂ ਮਿਲੀਏ, ਦੂਜੀ ਗੱਲ ਸੀ ਮਨ ਕਿਵੇਂ ਟਿਕਿਆ। ਪਾਤਸ਼ਾਹ ਜੀ ਨੇ ਕਿਹਾ ਰੱਬ ਨੂੰ ਮਿਲਣ ਦਾ ਇੱਕੋ ਇੱਕ ਸਾਧਨ ਹੈ, ਖੁਦ ਹੀ ਮਿਟਾਣੀ ਪੈਣੀ, ਤੇ ਜੇ ਮਨ ਟਿਕਾਣਾ ਹੈ ਫਿਰ ਆਪ ਦੇ ਮਨ ਦੀ ਹੁਜਤ ਛੱਡਣੀ ਪੈਣੀ। ਕਿਹਾ ਸਤਿਗੁਰੂ ਨੇ ਉਪਦੇਸ਼ ਦਿੱਤਾ, ਅੰਦਰ ਟਿਕਿਆ। ਕਈ ਵਾਰ ਪੌਂਟਾ ਸਾਹਿਬ ਮਿਲੇ, ਭੰਗਾਣੀ ਦਾ ਯੁੱਧ ਹੋਇਆ, ਤੁਹਾਨੂੰ ਪਤਾ ਹੈ ਔਰੰਗਜ਼ੇਬ ਦੇ ਭੇਜੇ ਹੋਏ ਪਠਾਨ ਛੱਡ ਗਏ, ਆਪ ਦੇ ਪਠਾਨ ਲੈ ਕੇ ਆਏ, ਆਪ ਦੇ 2 ਪੁੱਤ ਸ਼ਹੀਦ ਕਰਾਏ ਜਾਣ ਲੱਗਿਆ ਜੀ। ਸਤਿਗੁਰੂ ਨੇ ਤੋਹਫੇ ਦੇ ਵਿੱਚ ਉਹ ਕੇਸ ਜਿਹੜੇ ਸੀ ਕੰਘੇ ਵਿੱਚ ਅੜੇ ਹੋਏ ਉਹ ਦਿੱਤੇ। ਜਦੋਂ ਘਰੇ ਗਏ ਨਾ ਜੀ, ਆਪ ਦੀ ਘਰਵਾਲੀ ਨੂੰ ਦਿੱਤੇ, 4 ਪੁੱਤਰ ਸੀ। ਉਹ ਵੇਖਦੀ ਹੈ ਕਹਿੰਦੇ 2 ਪੁੱਤਰ ਕਿੱਥੇ, ਹੌਲੀ ਜੀ ਨਾ ਐ ਰੱਖਤੇ ਝੋਲੀ ਵਿੱਚ, ਆਹ ਕੀ ਕਹਿੰਦੇ ਮੈਂ ਪੁੱਤਰ ਪੁੱਛਦੀ ਹਾਂ। ਪੁੱਤਰ ਪੁੱਛਦੀ ਹਾਂ ਕਿੱਥੇ ਆ, ਜਵਾਬ ਨਹੀਂ ਆਉਂਦਾ ਇੱਕ ਮਾਂ ਨੂੰ ਜਵਾਬ ਦੇਣਾ, ਫਿਰ ਪੁੱਛਿਆ ਪੁੱਤਰ ਕਿੱਥੇ ਆ, ਕਹਿੰਦੇ ਦੋਵੇਂ ਕਲਗੀਧਰ ਪਾਤਸ਼ਾਹ ਜੀ ਦੇ ਲੇਖੇ ਲਾਇਆ। ਉੱਚੀ ਉੱਚੀ ਰੋਈ ਜੀ, ਬਹੁਤ ਉੱਚੀ ਰੋਈ। ਇਤਿਹਾਸ ਤੇ ਕਹਿੰਦਾ ਆਪਣੀ ਕੁੱਖ ਨੂੰ ਐ ਮੁੱਕੀਆਂ ਵੀ ਮਾਰੀਆਂ, ਬਹੁਤ ਰੋਈ। ਹੱਥ ਜੋੜਦਾ ਭਗਵਾਨ ਨੇ, ਮੈਂ ਕੰਮ ਕਰਾਇਆ, ਮੈਨੂੰ ਪਤਾ ਇੱਕ ਮਾਂ ਦਾ ਦਰਦ ਬੜਾ ਔਖਾ ਹੈ, ਮੈਨੂੰ ਮਾਫ ਕਰ ਦੇ, ਕਿਉਂ ਰੋਂਦੀ ਹੈ, ਐ ਨਾ ਕਰ, ਮੈਂ ਮਾਫੀ ਮੰਗਦਾ। ਨਾਲੇ ਕਹਿੰਦੇ ਆਪਣੀ ਕੁੱਖ ਨੂੰ ਆਪਣੇ ਢਿੱਡ ਨੂੰ ਕਿਉਂ ਕੁੱਟਦੀ ਹੈ, ਬੜੀ ਮੁਸ਼ਕਲ ਨਾਲ ਦੋਹੇ ਪਾਹਾਂ ਫੜੀਆਂ, ਮੈਨੂੰ ਮਾਫ ਕਰ ਦੇ, ਐ ਨਾ ਕਰ। ਕਹਿੰਦੀ ਮੈਂ ਇਸ ਕਰਕੇ ਨਹੀਂ ਆਪਣੀ ਕੁੱਖ ਨੂੰ ਕੁੱਟਦੀ ਕਿ ਤੂੰ ਮੇਰੇ ਪੁੱਤ ਬਾਹਰ ਆਇਆ। ਫਿਰ ਕਹਿੰਦੇ ਸਾਈਂ ਜੀ, ਮੈਂ ਇਸ ਗੱਲ ਤੋਂ ਨਾਰਾਜ਼ ਨਹੀਂ ਕਿ ਤੁਸੀਂ ਦੋ ਵਾਰ ਆਏ ਹੋ। ਕਹਿੰਦੇ ਕਿਉਂ? ਕਹਿੰਦੇ ਮੈਂ ਇਸ ਗੱਲ ਤੋਂ ਦੁਖੀ ਆ, ਆ ਜਿਹੜੇ ਦੋ ਬੱਚੇ ਇਹ ਵੀ ਕਲਗੀਆਂ ਵਾਲੇ ਬਾਪੂ ਦੇ ਲੇਖੇ ਲਾ ਦੇਣੇ ਸੀਗੇ, ਪਤਾ ਨਹੀਂ ਕਹਿੰਦੇ ਮੇਰੀ ਕੁੱਖ ਨੇ ਕਿਹੜਾ ਮਾੜਾ ਕਰਮ ਕੀਤਾ, ਇਹ ਦੋ ਰਹਿ ਗਏ, ਇਹ ਦੋ ਵੀ ਕਲਗੀਆਂ ਵਾਲੇ ਬਾਪੂ ਦੇ ਲੇਖੇ ਲੱਗਦੇ। ਉਹਨੇ ਆਪ ਦੇ ਪੁੱਤ ਲਾਏ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਆਪਾਂ ਲੇਖੇ ਤੇ ਕੀ ਲਾਉਣੇ, ਆਪ ਦੇ ਬੱਚਿਆਂ ਦੇ ਕੇਸ ਰੱਖਣੇ ਸ਼ੁਰੂ ਕਰੋ, ਆਪ ਗੁਰੂ ਵੱਲ ਜੁੜੋ। ਅੱਜ ਉਹ ਪੀਰ ਦਾ ਨਾ ਸ਼ਹੀਦੀ ਵਾਲਾ ਦਿਨ ਹੈ। ਉਸਮਾਨ ਖਾਨ ਨੇ ਫਿਰ ਸਢੋਰੇ ਦੀ ਧਰਤੀ ਤੇ ਉਹਨੂੰ ਅੱਧਾ ਜ਼ਮੀਨ ਵਿੱਚ ਦੱਬ ਕੇ ਨਾ ਜੀ ਸੀਸ ਤੇ ਦਹੀਂ ਪਾ ਕੇ, ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਲਿਖਿਆ ਆਦਿ ਸਿੱਖ ਤੇ ਸਾਖੀਆਂ ਦੇ ਵਿੱਚ, ਦਹੀਂ ਪਾਈ, ਮਿੱਠਾ ਪਾਇਆ, ਕੁੱਤੇ ਛੱਡੇ, ਸਾਧ ਸੰਗਤ ਸ਼ਹੀਦੀ ਪਾ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਬਾਅਦ ਦੇ ਵਿੱਚ ਉਸਮਾਨ ਖਾਨ ਨੂੰ ਸਜ਼ਾ ਦਿੱਤੀ। ਸਜ਼ਾ ਦੇਣ ਤੋਂ ਬਾਅਦ ਨਾ ਜੀ ਉਹਨਾਂ ਦੇ ਪਰਿਵਾਰ ਨੂੰ, ਬੱਚੇ ਨੂੰ ਪੁੱਛਿਆ, ਕਹਿੰਦੇ ਦੱਸੋ ਅਸੀਂ ਸਾਰਾ ਇਹ ਸਢੋਰਾ ਜਿੱਤ ਲਿਆ, ਤੁਹਾਨੂੰ ਕੀ ਦੇ ਦਈਏ? ਕਹਿੰਦੇ ਕੁਝ ਨਹੀਂ ਚਾਹੀਦਾ। ਕਹਿੰਦੇ ਫਿਰ ਦੱਸੋ? ਕਹਿੰਦੇ ਪਿਤਾ ਜੀ ਨੇ ਨਾ ਸ਼ਹਾਦਤ ਤੋਂ ਪਹਿਲਾਂ ਉਹ ਕੰਘੇ ਵਿੱਚ ਅੜੇ ਹੋਏ ਕੇਸ ਨਾ ਇਸ ਹਵੇਲੀ ਦੇ ਵਿੱਚ ਕਿੱਥੇ ਛੁਪਾ ਦਿੱਤੇ ਸੀ। ਅਸੀਂ ਤੇ ਕਹਿੰਦੇ ਦੋ ਪਰਿਵਾਰ ਦੇ ਜੀ, ਸਾਨੂੰ ਤੁਹਾਡੇ ਕੋਲੇ ਵੱਡੀ ਫੌਜ ਹੈ, ਤੁਸੀਂ ਸਾਰੀ ਹਵੇਲੀ ਤੋੜ ਕੇ ਨਾ ਕਿੱਥੇ ਸਾਨੂੰ ਉਹ ਕੇਸ ਤੇ ਉਹ ਕੰਘਾ ਲੱਭ ਕੇ ਦੇ ਦਿਓ। ਉਹ ਕੇਸ ਤੇ ਕੰਘਾ ਲੱਭ ਕੇ ਦੋ, ਸਾਧ ਸੰਗਤ ਸਾਰੀ ਹਵੇਲੀ ਤੋੜੀ, ਫਿਰ ਉਹ ਕੇਸ ਤੇ ਕੰਘਾ ਲੱਭ ਕੇ ਤੇ ਜਦੋਂ ਉਹਨਾਂ ਦੀ ਝੋਲੀ ਵਿੱਚ ਪਾਏ, ਕਹਿੰਦੇ ਸਾਡੇ ਲਈ ਸਭ ਤੋਂ ਵੱਡੀ ਦਾਤ ਇਹੀ ਹੈ। ਇੱਕ ਮੁਸਲਮਾਨ ਦੇ ਲਈ ਉਹ ਦਾਤ ਹੈ, ਗੁਰਸਿੱਖੋ ਸਮਝੋ, ਉਹ ਕੇਸ ਤੇ ਕੰਘਾ ਉਹਨਾਂ ਲਈ ਕਿੰਨੀ ਅਮੁੱਲ ਦਾਤ ਹੋਵੇਗੀ। ਅੱਜ ਉਸ ਮਹਾਨ ਗੁਰਸਿੱਖ ਦੀ, ਮੈਂ ਤੇ ਗੁਰਸਿੱਖ ਹੀ ਆਖਾਂਗਾ, ਉਹਦੀ ਸ਼ਹਾਦਤ ਤੋਂ ਪ੍ਰੇਰਣਾ ਲਈਏ ਕਿ ਅਸੀਂ ਕਿੱਧਰ ਨੂੰ ਤੁਰਨਾ ਹੈ। ਉਹ ਮਹਾਨ ਗੁਰਸਿੱਖ ਪੀਰ ਬੁੱਧੀ ਸ਼ਾਹ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਪੁਰਾਣਾ ਨਾਂ ਬਦਰੂਦੀਨ ਸੀਗਾ। ਚਲੋ ਆਪਾਂ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ, ਆਪਾਂ ਉਸ ਸੱਚ ਨੂੰ ਸਮਝਣਾ ਹੈ। ਅੱਜ ਉਸ ਮਹਾਨ ਗੁਰਸਿੱਖ ਦੇ ਚਰਨਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ। ਆਓ ਦੋ ਕੁ ਮਿੰਟ ਲੜੀਵਾਰ ਸ਼ਬਦ ਦੀ ਵਿਚਾਰ ਵੱਲ ਚੱਲੀਏ ਜੀ। ਵਾਹਿਗੁਰੂ ਜੀ
ਅਨਹਦ ਵਾਜੈ ਭ੍ਰਮ ਪਾਉ ਭਾਜੈ।
ਪਾਤਸ਼ਾਹ ਆਖਦੇ ਨੇ ਜਦੋਂ ਕੋਈ ਸਰੀਰ ਪਰਮਾਤਮਾ ਦੇ ਨਾਲ ਜੁੜ ਜਾਂਦਾ ਨਾ ਬੰਦਗੀ ਵਿੱਚ, ਅਨਹਦ ਇੱਕ ਹੁੰਦੀ ਹੈ, ਹੱਦ ਇੱਕ ਹੁੰਦੀ ਹੈ ਅਨਹੱਦ। ਉਹਦੇ ਅੰਦਰ ਇੱਕ ਘੰਟਾ ਦੋ ਘੰਟੇ ਨਹੀਂ ਕੀਰਤਨ ਚੱਲਦਾ। ਪਾਤਸ਼ਾਹ ਕਹਿੰਦੇ ਉਹਦੇ ਅੰਦਰ ਹਰ ਵਕਤ ਪਰਮਾਤਮਾ ਦਾ ਉਪਦੇਸ਼ ਚੱਲਦਾ, ਗੁਰ ਸ਼ਬਦ ਚੱਲਦਾ। ਜਿਹਦੇ ਅੰਦਰ ਗੁਰ ਸ਼ਬਦ ਚੱਲੇ ਭਰਮ ਪਾਉ ਭਾਜੈ, ਉਹਦੇ ਜੀਵਨ ਵਿੱਚ ਭਰਮ ਤੇ ਡਰ ਉਹ ਚੱਲਿਆ ਜਾਂਦਾ ਹੈ।
ਸਗਲ ਵਿਆਪ ਰਹਿਆ ਪ੍ਰਭ ਸਾਜੈ।
ਜਿਹਦੇ ਅੰਦਰ ਸ਼ਬਦ ਦੀ ਵਿਚਾਰ ਚੱਲਦੀ ਹੈ, ਉਹਦੇ ਅੰਦਰ ਇੱਕ ਬਖਸ਼ਿਸ਼ ਹੋਰ ਚੱਲਦੀ ਹੈ ਜੀ, ਸਗਲ ਵਿਆਪ। ਤੇ ਕੀ ਆਖਦੇ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਨੂੰ ਹਰ ਥਾਂ ਤੇ ਨਜ਼ਰ ਆਉਂਦਾ ਹੈ। ਪ੍ਰਭ ਸਾਜੈ, ਹਰ ਇੱਕ ਦੇ ਵਿੱਚ ਉਹ ਰੱਬ ਨੂੰ ਵੇਖਦਾ ਹੈ ਜੀ।
ਸਭ ਤੇਰੀ ਤੂੰ ਗੁਰਮੁਖ ਜਾਤਾ, ਦਰ ਸੋ ਹੈ ਗੁਣ ਗਾਇਦਾ।
ਸਭ ਤੇਰੀ ਤੂੰ ਗੁਰਮੁਖ ਜਾਤਾ, ਪਾਤਸ਼ਾਹ ਜੀ ਆਖਦੇ ਹੈ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਵਿੱਚ ਤੁਸੀਂ ਹੋ ਪਰ ਗੁਰਮੁਖ ਜਾਤਾ, ਇਹ ਗੱਲ ਗੁਰੂ ਦੇ ਰਾਹੀਂ ਪਤਾ ਚੱਲਦੀ ਹੈ। ਦਰ ਸੋ ਹੈ ਗੁਣ ਗਾਇਦਾ, ਜਿਹੜੇ ਤੁਹਾਡੇ ਗੁਣ ਗਾਉਂਦੇ ਨੇ ਨਾ ਉਹ ਤੁਹਾਡੇ ਦਰ ਤੇ ਸ਼ੋਭਦੇ ਨੇ, ਜਿਹੜੇ ਤੁਹਾਡੀ ਵਡਿਆਈ ਵਿੱਚ ਜੁੜਦੇ ਨੇ। ਅੱਜ ਮਹਾਨ ਗੁਰਸਿੱਖ ਪੀਰ ਬੁੱਧੂ ਸ਼ਾਹ ਉਹਨੇ ਕਲਗੀਆਂ ਵਾਲੇ ਬਾਪੂ ਦੇ ਗੁਣ ਗਾਏ। ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਾਂ। ਦੁਨੀਆਂ ਦੇ ਵੱਡੇ ਤੋਂ ਵੱਡੇ ਦਾਸ ਪਾਉਂਟਾ ਸਾਹਿਬ ਦੀ ਧਰਤੀ ਦਾ ਰਹਿਣ ਵਾਲਾ ਕਹਿ ਜੀ, ਕਲ ਪੀਰ ਇਸੀ ਆਇਆ ਜਿਹਦੇ ਭਰਵੱਟੇ ਪੈਰਾਂ ਤੱਕ ਸੀਗੇ, ਪੀਰ ਭਿਖਨ ਸ਼ਾਹ, ਵੱਡੇ ਵੱਡੇ ਪੀਰ ਇਸ ਘਰ ਦੇ ਵਿੱਚ ਆਏ ਜੀ। ਤੇ ਸਾਧ ਸੰਗਤ ਸਾਰੇ ਗੁਰੂ ਨਾਨਕ ਦੇ ਅੱਗੇ ਵਲੀ ਕੰਧਾਰੀ ਕਹਿ ਲਵਾਂ ਸਾਧ ਸੰਗਤ ਗੁਰੂ ਨਾਨਕ ਦੇ ਅੱਗੇ ਗੁਰਸਿੱਖੋ ਤੁਸੀਂ ਧਿਆਨ ਦੇਣਾ ਤੁਹਾਨੂੰ ਕਿਸੇ ਪੀਰ ਦੇ ਕੋਲੇ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਮੌਲਵੀ ਕੋਲੇ ਜਾਣ ਦੀ ਲੋੜ ਨਹੀਂ ਸਾਡੇ ਸਭ ਤੋਂ ਵੱਡੇ ਪੀਰ ਫਕੀਰ ਬਾਬਾ ਜੋ ਕੁਝ ਨੇ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੁੜੀਏ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਫਿਰ ਇਹੋ ਜਿਹੇ ਮਹਾਨ ਗੁਰਸਿੱਖਾਂ ਨੂੰ ਯਾਦ ਕਰਨ ਲੱਗਿਆਂ ਫਿਰ ਆਖਾਂਗਾ ਉਹਨੇ ਆਪ ਦਾ ਪਰਿਵਾਰ ਵਾਰਿਆ ਆਪਣਾ ਆਪਾ ਵਾਰਿਆ ਅੱਜ ਉਸ ਮਹਾਨ ਗੁਰਸਿੱਖ ਦੀ ਸ਼ਹਾਦਤ ਤੋਂ ਇਹ ਪ੍ਰੇਰਣਾ ਲਈਏ ਕਿ ਆਪਾਂ ਗੁਰੂ ਦੇ ਉੱਤੇ ਆਪਣਾ ਆਪਾ ਵਾਰ ਕੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣੀਏ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰੇ ਕੋਟਾਨ ਕੋਟ ਸ਼ੁਕਰਾਨਾ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਗੋਦ ਅੰਦਰ ਬਿਠਾਇਆ ਆਪਣੇ ਅਸਥਾਨ ਦੀ ਸੇਵਾ ਬਖਸ਼ਿਸ਼ ਕੀਤੀ ਸਮੂਹ ਪਿਆਰਿਆਂ ਦਾ ਸ਼ੁਕਰਾਨਾ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਆਓ ਸ਼ਬਦ ਦੀ ਸੰਪੂਰਨਤੀਆਂ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ ਜੀ
ਅਨਹਦ ਵਾਜੈ ਪ੍ਰਮ ਭਉ ਭਾਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋ ਹੈ ਗੁਣ ਗਾਇੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।